ਮਾਰੂ ਮਹੱਲਾ ਤੀਜਾ। ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਝੀ ਹੋਈ। ਹਰੀ ਰਸ ਭੀਨੇ ਸਦਾ ਧਿਆਇਨ, ਗੁਰਮਤੀ ਪੀਲ ਸਨਾਹਾ ਹੈ।
ਇੱਕੋ ਹੀ ਨਿਹਚਲ ਆ, ਨਿਹਚਲ ਹੁੰਦਾ ਨਹੀਂ ਚੱਲਦਾ ਜਿਹੜਾ ਥਿਰ ਹੈ ਜੀ ਦਾ ਮਨ। ਇੱਕੋ ਹੀ ਮਨ ਐਸਾ ਹੈ ਜਿਹੜਾ ਡੋਲਦਾ ਨਹੀਂ। ਬਸ ਜਿਹੜਾ ਡੋਲਦਾ ਨਹੀਂ ਉਹ ਇੱਕ ਤੇ ਰਹਿੰਦਾ, ਉਹ ਦੋ ਥਾਂ ਦੀ ਹੁੰਦਾ, ਦਾਲ ਨਹੀਂ ਹੁੰਦੀ ਉਹਦੀ। ਵੀ ਐਂ ਨਹੀਂ ਹੈ, ਇੱਕ ਦਾ ਮਤਲਬ ਇੱਕੋ ਹੀ ਮਨ ਹੈ, ਦੂਜਾ ਮਨ ਹੈ ਹੀ ਨਹੀਂ ਉਹਦੇ ਨਾਲ ਦਾ। ਜਿਹੜਾ ਨੇਚਰ ਆ ਉਹ ਆਪ ਇੱਕ ਹੈ, ਉਹ ਜੇ ਹੋਰ ਬਥੇਰੇ ਹੋਣ ਚਾਹੇ ਉਹ ਉਹੇ ਜਿਹੀ ਨਾ, ਫਰਕ ਨਹੀਂ ਹੋਣਾ ਚਾਹੀਦਾ, ਕੋਈ ਹੁੰਦਾ ਨਹੀਂ। ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਝੀ ਹੋਈ। ਇਹਦੀ ਸੋਝੀ ਕੋਈ ਪੂਰੇ ਗਿਆਨ ਵਾਲਾ ਸਤਿਗੁਰ ਕਰਾ ਸਕਦਾ। ਆ ਜਦ ਪੂਰਾ ਗਿਆਨ ਹੋਜੂ, ਪੂਰਾ ਗਿਆਨ ਮਿਲਜੂ, ਫਿਰ ਇਹਦੀ ਸੋਝੀ ਹੋਜੂਗੀ। ਫਿਰ ਤੁਹਾਨੂੰ ਸੋਝੀ ਹੁੰਦੀ ਹੁੰਦੀ ਅੰਦਰੋਂ, ਅਸਲ ਚ ਗਿਆਨ ਹੁੰਦਾ ਹੁੰਦਾ ਬਾਹਰੋਂ। ਕੋਈ ਪੂਰਾ ਤੁਹਾਨੂੰ ਮਿਲ ਗਿਆ, ਉਹਦੀ ਤੁਹਾਨੂੰ ਇਸ ਤਰੀਕੇ ਨਾਲ ਸਮਝਾ ਦੂ ਕਿ ਅੰਦਰੋਂ ਤੁਸੀਂ ਥੋੜੀ ਤਸੱਲੀ ਹੋਜੂ, ਸੋਝੀ ਹੋਜੂ ਵੀ ਹਾਂ ਠੀਕ ਹੈ ਗੱਲ ਇਹ। ਸੋਝੀ ਹੋਣਾ ਤਸੱਲੀ ਹੁੰਦਾ, ਸੋਝੀ ਬਿਨਾਂ ਤਸੱਲੀ ਨਹੀਂ ਹੁੰਦੀ। ਹਰ ਰਸ ਪੀਨੇ, ਹਰੀ ਰਸ ਪੀਨੇ ਸਦਾ ਧਿਆਨ। ਹਰ ਰਸ ਨਾਲ ਜਿਹੜੇ ਭਿੱਜ ਜਾਂਦੇ ਨੇ ਮਨ, ਜਿਹਨਾਂ ਮਨਾਂ ਦੇ ਵਿੱਚ ਹਰ ਰਸ ਭਰਪੂਰ ਹੋ ਜਾਂਦਾ ਹੈ, ਅਸਨਾਸ ਵਿੱਚ ਹਰ ਰਸ ਵਸ ਜਾਂਦਾ ਜਿਹੜੇ ਮਨ ਦੇ, ਉਹ ਸਦਾ ਧਿਆਨ, ਉਹ ਸਦਾ ਹੀ ਉਹਨਾਂ ਦਾ ਧਿਆਨ ਨਾਮ ਚ ਰਹਿੰਦਾ, ਸੱਚ ਚ ਰਹਿੰਦਾ। ਗੁਰਮਤੀ ਸੀਲ ਸਨਾਹਾ ਹੈ, ਉਹਨਾਂ ਦੇ ਜਿਹੜੀ ਗੁਰਮਤ ਸੀਲ, ਗੁਰਮਤ ਨਾਲ ਉਹ ਸ਼ੀਤਲ ਹੋ ਗਿਆ ਹਿਰਦਾ ਉਹਨਾਂ ਦਾ, ਇਹੀ ਉਹਨਾਂ ਦੀ ਢਾਲ ਹੈ ਸਨਾਹਾ। ਬੁਲਟ ਪ੍ਰੂਫ ਜੈਕਟ ਹੈ ਇਹੀ ਉਹਨਾਂ ਦੇ ਕੋਲ ਸਨਾਹਾ। ਜਿਵੇਂ ਬਰਫ਼ ਹੋ ਜਾਵੇ ਜਦੋਂ, ਉਹ ਕੋਈ ਚੀਜ਼ ਛੇਤੀ ਕਰਕੇ ਉਹਨੂੰ ਵਿੰਨ ਨਹੀਂ ਸਕਦਾ, ਜਿਵੇਂ ਪਾਣੀ ਨੂੰ ਵਿੰਨ ਦਿੰਦਾ। ਪਾਣੀ ਦੇ ਵਿੱਚ ਕੋਈ ਚੀਜ਼ ਥੋੜੀ ਜਿਹੀ ਵੀ ਸਿੜਦੀ ਹੈ ਪਾਰ ਹੋ ਜਾਂਦੀ ਹੈ, ਤੇ ਬਰਫ਼ ਤੇ ਜੇ ਕੋਈ ਚੀਜ਼ ਸਿੜਦੀ ਹੈ ਵੱਡੀ ਵੀ ਤਾਂ ਪਾਰ ਨਹੀਂ ਹੁੰਦੀ ਹੈ। ਇਹ ਸਨਾਹਾ ਹੈ, ਜਿਵੇਂ ਬਾਹਰ ਜੈਕਟ ਪਾਈ ਹੁੰਦੀ ਹੈ ਲੋਹੇ ਦੀ, ਜਦੋਂ ਕੁਛ ਵੱਜੇ ਵੀ ਉਹਨੂੰ ਪਾਰ ਨਹੀਂ ਕਰ ਸਕਦਾ, ਉਹਨੂੰ ਸਨਾਹ ਕਹਿੰਦੇ ਨੇ। ਗੁਰਮਤ ਦੀ ਉਹ ਉਹਨਾਂ ਦੀ ਜਿਹੜੀ ਸ਼ਾਂਤੀ ਹੈ, ਉਹੀ ਉਹਨਾਂ ਦੇ ਜ਼ਰਾ ਬਖਤਰ ਹੈ, ਉਹੀ ਉਹਨਾਂ ਦੀ ਬੁਲਟ ਪ੍ਰੂਫ ਜੈਕਟ ਹੈ। ਹਾਂਜੀ,
ਜਿਹੜਾ ਨਿਹਚਲ ਏਕ ਹੈ, ਇਹ ਜਿਹੜਾ ਪੂਰਨ ਬ੍ਰਹਮ ਲਿਖਿਆ ਹੋਇਆ ਹੈ ਆਪਣਾ ਮੂਲ ਮੰਤਰ ਚ, ਉਹੀ ਹੈ ਫਿਰ
ਪੂਰਨ ਬ੍ਰਹਮ ਹੈ ਇੱਕ।
ਤੇ ਜਿਹੜਾ ਹੁਣ ਸਦਾ ਸੱਚ ਸੋਈ ਹੈ, ਉਹ ਆਦ ਸੱਚ ਜੁਗਾਦ ਸੱਚ ਹੈ ਜੀ।
ਅਛਾ, ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ।
ਇੱਥੇ ਉਹਨਾਂ ਨੇ ਜਪੀ ਸਾਹਿਬ ਦਾ ਸਮਝੋ ਦੋ ਹਿੱਸੇ ਜਿਹੜੇ ਹੈਗੇ ਆ, ਦੋ ਪਹਿਲਾ ਜਿਹੜਾ ਮੂਲ ਮੰਤਰ ਹੈ ਔਰ ਸ਼ਲੋਕ, ਦੋਹੇ ਇਕੱਠੇ ਲਿਖਤੇ ਸਮਝੋ ਰਲਾ ਕੇ।
ਗੁਰਬਾਣੀ ਮੂਲ ਮੰਤਰ ਆ, ਜਪੀ ਸਾਹਿਬ ਦੀ ਵਿਆਖਿਆ ਕਰੀ ਜਾਂਦੀ ਹੈ।
ਪੂਰੇ ਗੁਰ ਤੇ ਸੋਝੀ ਹੋਈ, ਗੁਰਾ ਇੱਕ ਦੇ ਬੁਝਾਈ ਹੋ ਗਿਆ ਹੈ ਜੀ।
ਹਾਂ, ਗੁਰਾ ਇੱਕ ਦੇ ਬੁਝਾਈ,
ਠੀਕ ਹੈ। ਹਰ ਰਸ ਪੀਨੇ ਸਦਾ ਤੇ ਆਇਨ, ਗੁਰਮਤੀ ਸੀਲ ਸੁਨਾਹਾ ਹੈ। ਇਹ ਸਮਝੋ ਜਿਹੜਾ ਅਖੀਰੀ ਸ਼ਲੋਕ ਹੈ, ਜਿੰਨੀ ਨਾਮ ਤੇ ਆਇਆ ਹੈ ਜੀ।
ਹਾਂ, ਕਾਇਮ ਸਤਿ ਕਾ,
ਠੀਕ ਹੈ। ਧਿਆਨ ਦਾ ਮਤਲਬ ਇਹ ਹੁਣ ਕਿਹੜੀ ਅਵਸਥਾ ਹੋ ਗਈ ਹੈ, ਪੂਰਨ ਬ੍ਰਹਮ ਤੋਂ ਅੱਗੇ ਚਲੇ ਗਿਆ ਹੁਣ?
ਪੂਰਨ ਤਾਂ ਹੀ ਰਹੂ ਜੇ ਧਿਆਨ ਨਾਲ, ਜੇ ਮਨ ਆਪਣਿਆਂ ਮੂਲ ਨਾਲ ਜੁੜਿਆ ਹੋਇਆ, ਧਿਆਨ ਮੂਲ ਦੇ ਵਿੱਚ ਹੈ, ਫਿਰ ਪੂਰਨ ਬ੍ਰਹਮ। ਧਿਆਨ ਟੁੱਟ ਗਿਆ ਤਾਂ ਦੋ ਹੋ ਗਏ,
ਠੀਕ ਹੈ। ਹੁਣ ਇਸ ਅਵਸਥਾ ਚ ਸ਼ਬਦ ਗੁਰੂ ਨਾਲ ਵੀ ਕਿਵੇਂ?
ਉਹ ਸ਼ਬਦ ਗੁਰੂ ਵੀ ਅੰਦਰ ਆ, ਉੱਥੋਂ ਹੀ ਉੱਪ ਜਾਣਾ, ਜਿੱਥੇ ਇਹਨਾਂ ਦਾ ਜੋੜ ਹੈ ਗੁਰ ਕੇ ਚਰਨ ਜਿਹੜਾ ਸ਼ਬਦ ਗੁਰੂ, ਉੱਥੇ ਹੀ ਪੈਦਾ ਹੋਣਾ, ਉੱਥੇ ਹੀ ਸੁਣ ਜਾਣਾ ਉਹ। ਉਹ ਵੀ ਉੱਥੇ ਸੁਣਨਾ, ਉਹਦੇ ਸੁਣਨ ਵਾਲਾ ਸਪੀਕਰ ਵੀ ਉੱਥੇ ਹੀ ਹੈ ਜਿੱਥੇ ਧਿਆਨ ਹੈ, ਉੱਥੇ ਹੀ ਆਵਾਜ਼ ਨਿਕਲਦੀ ਹੈ ਉਹ,
ਠੀਕ ਹੈ। ਜਿੱਥੇ ਇਹਨੇ ਇੱਕ ਹੋਣਾ, ਉੱਥੋਂ ਨਿਕਲੇ ਆਉਣੀ ਉਹ ਵੀ।
ਜਿੱਥੇ ਚੁੱਪ ਕੀਤਾ ਸੀ ਮਨ, ਉਸ ਮੂੰਹ ਚੋਂ ਹੀ ਨਿਕਲਣੀ ਹੈ ਨਾਲ ਦੇ ਚੋਂ। ਜਿਵੇਂ ਨੱਕ ਤੋਂ ਆਪਾਂ ਮੰਨ ਲਈਏ ਨਾ, ਦੋ ਟੁਕੜੇ ਕਰ ਦਈਏ ਸਰੀਰ ਦੇ, ਇੱਕ ਲੱਤ ਉਧਰ ਇੱਕ ਉਧਰ, ਤੁਰ ਸੀ ਨੱਕ ਤੇ, ਅੱਧਾ ਮੂੰਹ ਇੱਧਰ ਅੱਧਾ ਇੱਧਰ, ਖੱਬੇ ਪਾਸੇ ਵਾਲਾ ਮਨ ਹੈ, ਸੱਜੇ ਪਾਸੇ ਵਾਲਾ ਚਿੱਤ ਹੈ। ਜਦ ਇਹਦੀ ਸੂਰਤ ਸਾਬਤ ਹੁੰਦੀ ਹੈ, ਜਦ ਸਤਿਗੁਰ ਬੋਲਦਾ, ਜਦ ਇਹਦੀ ਅੱਧੀ ਸੂਰਤ ਹੁੰਦੀ ਹੈ, ਜਦ ਅੱਧੀ ਵਾਲਾ ਮਨ ਖੱਬੇ ਪਾਸੇ ਵਾਲਾ ਬੋਲਦਾ, ਸੱਜੇ ਪਾਸੇ ਵਾਲਾ ਚੁੱਪ ਰਹਿੰਦਾ, ਬੋਲਦਾ ਹੀ ਨਹੀਂ। ਪਰ ਉਹ ਬੋਲੇ ਕੀ, ਉਹਦਾ ਪਹਿਲਾਂ ਹੀ ਅੱਧਾ, ਅੱਧੇ ਮੂੰਹ ਨਾਲ ਬੋਲ ਹੁੰਦਾ, ਅੱਧੀ ਉਹ ਜੀਵ ਹੈ ਉਹਦੇ ਕੋਲ, ਆਲ ਪਤਾਲੇ ਬੋਲਦਾ ਫਿਰ।
ਜਦੋਂ ਪੂਰਾ ਹੋ ਗਿਆ ਨਾਲ ਸੁਣਾ ਵੀ ਆ ਗਈ ਬਾਹਰ ਹੈ ਜੀ।
ਉਹ ਤਾਂ ਆਪੋ ਬੋਲਣਾ ਜਾਣਦਾ ਹੋਗਾ ਨਾ, ਮੈਂ ਬੋਲਣ ਜਾਣਦਾ ਹੀ ਨਹੀਂ। ਉਹਦੇ ਮੂੰਹ ਨਾਲ ਬੋਲਿਆ ਚੱਲਦਾ ਨਹੀਂ, ਪੂਰੀ ਗੱਲ ਆਖੀ ਨਹੀਂ ਜਾਂਦੀ। ਉਹ ਬਰਲਾਉਣ ਵਾਲੀ ਤਾਂ ਗੱਲ ਹੋ ਸਕਦੀ ਹੈ, ਦੂਏ ਨੂੰ ਸਮਝਾਇਆ ਕੁਛ ਨਹੀਂ ਜਾ ਸਕਦਾ। ਮਨ ਮੁਕਰਦਾ ਹੀ ਹੁੰਦਾ, ਤਾਲੇ ਹੁੰਦੀ ਆ ਉਹ ਜਾਣਕਾਰੀ ਪੂਰੇ ਦੀ ਦੇਣੀ ਹੈ। ਜਿਹੜਾ ਜਾਣਕਾਰੀ ਦੇਣ ਵਾਲਾ ਉਹ ਤਾਲ ਹੈ। ਕਥਾ ਤਾਂ ਸੁਣਾ ਰਿਹਾ ਆਪਣੇ ਬਾਪ ਦੇ ਜਨਮ ਦਿਨ ਦੀ, ਸੁਣਾ ਰਿਹਾ ਉਹਦਾ ਮੁੰਡਾ ਜਿਹੜਾ ਜੰਮੇ ਨਹੀਂ ਸੀ ਜਦ, ਉਹਦੀ ਕਥਾ ਕੀ ਸੁਣਾਊ। ਸੁਣੀ ਸੁਣਾਈ ਗੱਲ ਕਰ ਦੂ, ਜਿਹੀ ਸੁਣੀ ਹੈ ਉਹ ਜੀ ਕਰੀ ਜਾਊਗਾ।
ਠੀਕ ਹੈ, ਤਾਂ ਹੀ ਲਿਖਿਆ ਜੀ, ਪਿਤਾ ਕਾ ਜਨਮ ਕੇ ਜਾਣੇ ਪੂਤ।
ਜਨਮ ਦੀ ਕਥਾ ਸੁਣਾ ਰਿਹਾ, ਉਦੋਂ ਆਪ ਜੰਮੇ ਨਹੀਂ ਸੀ।
ਬੁੱਢਾ ਬੰਸ਼ ਕਬੀਰ ਕਾ ਉਪਜੋ ਪੂਤ ਕਮਾਲ,
ਇਹੀ ਤਾਂ ਕਮਾਲ ਦਾ ਪੁੱਤ ਹੈ
ਜਿਹੜਾ ਤਾਂ ਪੂਰਨ ਬ੍ਰਹਮ ਹੈ। ਜਾਂ ਜਿਹਨੂੰ ਗਿਆਨ ਹੈ ਬ੍ਰਹਮ ਦਾ, ਉਹ ਤਾਂ ਪੁੱਤਰ ਦੇ ਅਰਥ ਕਰੇਗਾ ਮਨ। ਜਿਹੜੇ ਦੂਸਰੇ ਉਹ ਕਹਿਣਗੇ ਕਬੀਰ ਸਾਹਿਬ ਦੇ ਘਰੇ ਇੱਕ ਪੁੱਤਰ ਪੈਦਾ ਹੋਇਆ ਸੀ, ਦੁਨਿਆਵੀ ਪੁੱਤਰ।
ਉਹਦਾ ਕਮਾਲਾ ਹੈਗਾ, ਉਹਦਾ ਨਾਂ ਰੱਖ ਲਿਆ, ਕਹਿੰਦਾ ਕਮਾਲਾ ਸੀ ਉਹਦਾ ਨਾਂ।
ਆਹ ਸ਼ਲੋਕ ਪੜ੍ਹ ਕੇ ਰੱਖਿਆ, ਹੋਰ ਕਿੱਥੋਂ ਰੱਖਿਆ।
ਸ਼ਲੋਕ ਪੜ੍ਹ ਕੇ ਕੁੜੀ ਦਾ ਨਾਂ ਕਮਾਲੀ ਰੱਖ ਲਿਆ।
ਜਨਮੇ ਉਹ ਨੀ ਲਿਖਿਆ, ਉਪਜੋ ਲਿਖਿਆ। ਉਪਜੋ ਦੇ ਅਰਥ ਨੀ,
ਉਪਜੋ ਪੂਤ ਕਮਾਲ ਹੈ। ਉਹ ਕਮਾਲਾ ਕਮਾਲੀ ਛੋਟੇ ਛੋਟੇ ਜਵਾਕ ਬਣਾ ਤੇ।
ਕਹੋ ਕਬੀਰ ਸੁਣੋ ਰੇ ਲੋਈ, ਉਹ ਕਹਿੰਦੇ ਉਹਨਾਂ ਦੀ ਘਰ ਵਾਲੀ ਹੈ। ਬਸ ਫਿਰ ਇਹ ਅੱਧੇ ਮੂੰਹ ਦੀਆਂ ਗੱਲਾਂ ਹੈ ਜੀ।
ਹਾਂ ਗੱਲ ਗੱਲਾਂ ਤਾਂ ਹੈਗੀਆਂ, ਦਰਗਾਹ ਕੀ ਆ ਪਤਾ, ਇਹ ਖੁਣ ਚਰਚਾ ਬਣਾਤੀ। ਹਾਂਜੀ,
ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦੀ ਹਰੀ ਨਾਮ ਪਿਆਰਾ, ਨੌ ਨਿਧੀ ਨਾਮ ਵਸਿਆ ਘਟ ਅੰਤਰ, ਛੋਡਿਆ ਮਾਇਆ ਕਾ ਲਾਹਾ ਹੈ।
ਦੇਖੋ, ਛੋਡਿਆ ਮਾਇਆ ਕਾ ਲਾਹਾ ਹੈ, ਮਾਇਆ ਦੇ ਵਿੱਚ ਜਿਹੜਾ ਲਾਹਾ ਹੈ ਤਾਂ ਛੱਡਤਾ। ਕੀ ਕੀਤਾ? ਅੰਤਰ ਰੰਗ ਸਦਾ ਸਚਿਆਰਾ, ਇਹਦੇ ਅੰਦਰ ਸੱਚ ਦਾ ਰੰਗ ਚੜ ਗਿਆ, ਸਦਾ ਹੀ ਸਚਿਆਰਾ। ਉਹ ਝੂਠ ਉਹਦੇ ਵਿਹੜੇ ਵੜਦਾ ਹੀ ਨਹੀਂ। ਗੁਰ ਕੈ ਸ਼ਬਦੀ ਹਰ ਨਾਮ ਪਿਆਰਾ, ਜਿਹੜਾ ਉਹਦਾ ਗੁਰਦੇਵ ਹੈ, ਸਤਿਗੁਰ ਹੈ, ਉਹਨੇ ਐਸਾ ਉਪਦੇਸ਼ ਦਿੱਤਾ ਉਹਨੂੰ, ਉਹਦਾ ਹਰ ਨਾਮ ਨਾਲ ਪਿਆਰ ਲੱਗ ਗਿਆ। ਹਰ ਨਾਮ ਨਾਲ ਪਿਆਰ ਜੁੜ ਗਿਆ ਉਹਦਾ, ਗੁਰਬਾਣੀ ਦੀ ਸੋਝੀ ਨਾਲ। ਨਾਨੇ ਦੇ ਨਾਮ ਪਸਿਆ ਘੱਟ ਅੰਤਰ, ਉਹਦੇ ਹਿਰਦੇ ਚ ਨਵਾਂ ਖਜ਼ਾਨਾ। ਨੌ ਨਿਧੀ ਆ ਦੇਖੋ, ਨੌ ਨਿਧੀ ਨਵਾਂ ਹੀ ਖਜ਼ਾਨਾ। ਨਿਧੀ ਦੇਖੋ ਇੱਕ ਵਚਨ, ਇੱਥੇ ਤਿਆਰੀ ਲੱਗੀ ਹੋਈ ਹੈ। ਇਹਨਾਂ ਨੇ ਨੌ ਨਿਧੀ ਨਾਲ ਨੌ ਖਜ਼ਾਨੇ ਕਰ ਲਿਆ, ਔਰ ਨਿਧੀ ਤਾਂ ਇੱਕ ਵਚਨ ਹੈ। ਫਿਰ ਵਸਿਆ ਦਾ ਮਤਲਬ ਇੱਕ ਵਚਨ, ਨਾਮ ਨੂੰ ਔਕੜ ਹੈ, ਇੱਕ ਵਚਨ ਹੈ। ਨੌ ਨਿਧੀ ਹੈ ਜਿਹੜਾ ਨਾਮ ਹੈ, ਇਕੱਲਾ ਇੱਕ ਵਚਨ ਹੈ। ਵਸਿਆ ਇੱਕ ਵਚਨ ਹੈ, ਘਾਟਾ ਅੰਤਰ ਹਿਰਦੇ ਵਿੱਚ। ਤਾਂ ਕਦੇ ਜਾ ਕੇ ਨਵਾਂ ਖਜ਼ਾਨਾ ਜਿਹੜਾ ਤਤ ਗਿਆਨ ਦਾ, ਉਹ ਹਿਰਦੇ ਜਾ ਕੇ ਵਸਿਆ। ਕਿਵੇਂ ਵਸਿਆ? ਅੰਤਰ ਜੇ ਅੰਦਰ ਰੰਗ ਲੱਗਿਆ ਸੀ, ਅੰਦਰ ਰੰਗ ਚੜਿਆ ਸੀ ਹਿਰਦੇ ਨੂੰ ਗੁਰਮਤ ਦਾ, ਫੇਰ ਜਿਹੜੀ ਗੁਰਬਾਣੀ ਦੁਆਰਾ ਹਰ ਨਾਮ ਨਾਲ ਪ੍ਰੇਮ ਜੁੜਿਆ ਸੀ, ਤਾਂ ਜਾ ਕੇ ਕਿਤੇ ਇਹ ਖਜ਼ਾਨਾ ਨਾਮ ਦਾ ਹਿਰਦੇ ਚ ਵਸਿਆ ਸੀ। ਇਹ ਉਹਨਾਂ ਨੇ ਆਤਮ ਕਥਾ ਦੱਸਤੀ ਵੀ ਇੱਥੇ ਤੱਕ ਪਹੁੰਚਣ ਵਾਸਤੇ ਆ ਕੁਛ ਕਰਨਾ ਪੈਂਦਾ, ਐ ਕਰੇ ਤੇ ਐ ਹੁੰਦਾ। ਵਸਿਆ ਘੱਟ ਅੰਤਰ, ਛੋਡਿਆ ਮਾਇਆ ਕਾ ਲਾਹਾ ਹੈ। ਮਾਇਆ ਵਾਲਾ ਜਿਹੜਾ ਸੀ ਲਾਭ ਛੱਡ ਦਿੱਤਾ ਸੀ ਉਦੋਂ ਪਹਿਲਾਂ, ਮਾਇਆ ਵਾਲਾ ਲਾਹਾ ਤਿਆਗ ਦਿੱਤਾ ਸੀ।
ਅੰਤਰ ਰੰਗ ਸਦਾ ਸਚਿਆਰਾ, ਇਹ ਕਿਵ ਸਚਿਆਰਾ ਹੋਈ ਹੋ ਗਿਆ ਜੀ।
ਹਾਂ,
ਫਿਰ ਗੁਰ ਕੇ ਸ਼ਬਦੀ ਹਰੀ ਨਾਮ ਪਿਆਰਾ, ਜਿਹੜੇ ਰਟਦੇ ਆ ਕੋਈ ਨਾਮ ਉਹ ਤਾਂ ਫਿਰ ਗਲਤ ਹੋ ਗਿਆ, ਗੁਰ ਕੇ ਸ਼ਬਦ ਤੋਂ ਹੀ ਹਰ ਨਾਮ ਪਿਆਰਾ ਲੱਗਣਾ ਹੈ ਜੀ।
ਉਹ ਰਟਣ ਦਾ ਹੀ ਨਹੀਂ ਇੱਥੇ, ਅੱਗੇ ਤੁਹਾਡਾ ਸਾਫ ਸੋ ਫਸ ਗਿਆ ਅੱਗੇ ਨਿਧੀ ਨਾਮ। ਹੁਣ ਇੱਥੇ ਨਾਮ ਵੀ ਔਕੜ ਵਾਲਾ, ਨਿਧੀ ਨੂੰ ਸਿਆਰੀ ਹੈ, ਨਾਮ ਨੂੰ ਫਿਰ ਸਿਆਰੀ ਹੈ। ਇੱਥੇ ਉਹਦੀ ਵਿਆਕਰਨ ਕਿੱਥੇ ਗਈ ਸੀ? ਉਹ ਤਾਂ ਵਿਆਕਰਨ ਦਾ ਬੜਾ ਮਾਹਰ ਸੀ, ਇੱਥੇ ਅੱਗੇ ਫਸ ਗਿਆ। ਇਹਦਾ ਪੈਰ ਪੈਰ ਤੇ ਫਸਿਆ ਪਿਆ, ਰੌਲਾ ਪਾਈ ਜਾਂਦੇ ਨੇ। ਉਹ ਸਾਰਾ ਕੁਝ ਸਾਡੇ ਕੋਲ ਫੜਿਆ, ਤੁਹਾਡੀਆਂ ਚੋਰੀਆਂ ਕਿਉਂ ਐਵੇਂ ਬੋਲੀ ਜਾਂਦੀ? ਸਾਰਿਆਂ ਨੂੰ ਦਿਖਾ ਦੇਣਾ ਸੀ, ਆਹ ਦੇਖੋ ਕੀ ਹੈ। ਇਹ ਹੁਣ ਤੇ ਸੁੱਤੇ ਪਏ, ਜਾਣ ਕੇ ਕਰਦੇ ਨੇ, ਇਹ ਵੀ ਸਤਾਨ ਨੇ, ਸਭ ਪਤਾ ਇਹਨਾਂ ਨੂੰ, ਜਾਣ ਕੇ ਕਰਦੇ ਨੇ।
ਜੋਗੀ ਜਿਹੜਾ ਹੈ ਉਹਦੇ ਕੋਲ ਨਾਮ ਨੀ ਹੈ, ਪਰ ਮਾਇਆ ਉਹਨੇ ਛੱਡਤੀ ਫੇਰ ਵੀ ਹੈ ਜੀ, ਪਰ ਨਾਮ ਤੋਂ ਬਿਨਾਂ ਫਸਿਆ ਹੋਇਆ।
ਨਾਮ ਮਿਲਿਆ ਨੀ, ਮਾਇਆ ਛੱਡਤੀ, ਉਹ ਫਾਰਮੂਲਾ ਗਲਤ ਤਰ੍ਹਾਂ ਹੀ ਬੈਠਾ। ਉਹ ਗਿਆਨ ਤੋਂ ਬਿਨਾਂ ਸੱਕਣਾ ਧਿਆਨ ਲਾ ਰਿਹਾ, ਗਿਆਨ ਧਿਆਨ ਕਿਹਦੇ ਨਾਲ ਲਾਉਣਾ, ਕਿਵੇਂ ਲਾਉਣਾ, ਇਹਦੇ ਵਾਸਤੇ ਗਿਆਨ ਹਾਸਲ ਕਰਨਾ ਚਾਹੀਦਾ ਸੀ। ਧਿਆਨ ਲਾ ਲਓ, ਧਿਆਨ ਲਾ ਲਿਆ ਬਾਹਰ ਤਿਰਕੁਟੀ ਚ, ਤਿਰਕੁਟੀ ਦਾ ਧਿਆਨ ਹਿਰਦੇ ਤੋਂ ਬਾਹਰ ਹੈ, ਹਰ ਹਿਰਦੇ ਦੇ ਵਿੱਚ ਹੈ, ਧਿਆਨ ਤੇਰਾ ਬਾਹਰ ਹੈ ਤਿਰਕੁਟੀ ਚ, ਤੇਰਾ ਧਿਆਨ ਜੁੜ ਕੇ ਮਿਲ ਜਾਊ। ਤਾਂ ਬੈਠਣਗੇ ਨਾ ਬੰਦਿਆਂ ਜੀ, ਜਾਂ ਇਹਨਾਂ ਨਾਲ ਕਰਾਂਗੇ ਗੱਲ, ਪ੍ਰਤੱਖ ਗੱਲ ਕਰਾਂਗੇ ਅਸੀਂ ਤਾਂ, ਤੇ ਅਸੀਂ ਸਾਬਤ ਕਰਦਾ ਗੁਰਬਾਣੀ ਚ ਹਰ ਹਿਰਦੇ ਚ ਬੈਠਾ ਦੇਖੋ, ਜਪ ਹਰ ਹਿਰਦੇ ਬੁਰੀ ਘੱਟ ਘੱਟ ਮੈਂ ਹਰ ਜੂ ਬਸਾ, ਉਹ ਤਾਂ ਹਰ ਹਿਰਦੇ ਚ ਬਣਾਉਣਾ ਪਊ ਉਹਨਾਂ ਨੂੰ। ਧਿਆਨ ਤੇਰਾ ਤਿਰਕੁਟੀ ਚ, ਉਹ ਕਹਿੰਦਾ ਤਿਰਕੁਟੀ ਛੁੱਟਿਆ ਦਸਵਾਂ ਦੁਆਰ ਖੁੱਲਾ, ਜਿੱਥੇ ਹਰ ਉੱਥੇ ਦਾ ਧਿਆਨ ਹੈ ਨੀ ਤੇਰਾ। ਇਹ ਹੋ ਸਕਦਾ ਇੱਥੋਂ ਧਿਆਨ ਮੋੜ ਦੀ ਜਦੋਂ ਜਾਇਦ ਕਰ ਰਿਹਾ ਹਿਰਦੇ ਵੱਲ ਨੂੰ, ਉਹ ਜੋਗੀ ਇੱਥੋਂ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਡਾਈਵਰਟ ਹੋ ਨਹੀਂ ਰਿਹਾ, ਉੱਥੇ ਰੁਕ ਜਾਂਦਾ, ਡਾਈਵਰਟ ਨਹੀਂ ਹੁੰਦਾ, ਪਿੱਛੇ ਮੁੜ ਜਾਂਦਾ ਤਿਰਕੁਟੀ ਤੱਕ, ਹੇਠਾਂ ਨੂੰ ਨਹੀਂ ਹੁੰਦਾ, ਉੱਥੇ ਥੱਲੇ ਨੂੰ ਨਹੀਂ ਦਿਖਦਾ। ਉਹ ਤਾਂ ਕਰਦਾ ਜੇ ਸ਼ਬਦ ਵਿਚਾਰ ਕਰਨੀ ਹੁੰਦੀ, ਸ਼ਬਦ ਬਾਹਰ ਮੰਨ ਲਿਆ ਵਿਚਾਰ ਚ, ਸ਼ਬਦ ਉਹ ਸ਼ਬਦ ਚ ਧਿਆਨ ਵਾਲਾ ਸਰੀਰ ਚ ਹੈ, ਬਾਹਰ ਰਹਿ ਗਿਆ, ਸ਼ਬਦ ਬਾਹਰ ਮੰਨ ਲਿਆ ਇਹਨੇ ਹਿਰਦੇ ਤੋਂ, ਇਹ ਹਿਰਦੇ ਤੋਂ ਬਾਹਰ ਦਾ ਸ਼ਬਦ ਹੈ, ਹਿਰਦੇ ਵਿਚਲਾ ਸ਼ਬਦ ਜਿਹੜਾ ਉਹਦੀ ਗੱਲ ਸੀ, ਸਾਜ ਸ਼ਬਦ ਦੀ, ਇਹ ਜਿਹੜਾ ਹਿਰਦੇ ਤੋਂ ਬਾਹਰਲਾ ਸ਼ਬਦ ਹੈ ਇਹ ਕੂੜ ਸ਼ਬਦ ਹੈ, ਝੂਠ ਹੈ, ਕਿਉਂਕਿ ਹਿਰਦੇ ਤੋਂ ਬਾਹਰ ਤਾਂ ਮਾਇਆ, ਫਿਰ ਉਹ ਮਾਇਆ ਹੀ ਹੈ, ਕੋਈ ਸ਼ਬਦ ਜੋਗੀ ਮੰਨਦੇ ਵੀ ਨੇ ਇਹ ਗੱਲ। ਹਾਂਜੀ,
ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਇਨ ਸਦਾ ਸੁਖ ਪਾਇਨ ਨਿਹਚਲ ਰਾਜ ਤਨਾਹਾ ਹੈ।
ਦੋ ਕਿਸਮ ਦੇ ਰਾਜੇ ਨੇ ਇੱਥੇ, ਧਾਰਮਿਕ ਵੀ ਰਾਜੇ ਹੀ ਨੇ ਜਿਹੜੇ ਗੁਰੂ ਬਣੇ ਬੈਠੇ ਨੇ, ਜਿਹੜੇ ਮੰਨਣ ਵਾਲੇ ਨੇ ਉਹ ਰਈਅਤ ਹੈ, ਜਿਵੇਂ ਇੱਕ ਰਾਜਾ ਹੁੰਦਾ ਇੱਕ ਉਹਦੀ ਪਰਜਾ ਹੁੰਦੀ ਹੈ, ਐਵੇਂ ਇੱਕ ਸੰਤ ਹੁੰਦਾ ਰਾਜਾ ਹੁੰਦਾ, ਸੰਗਤ ਜਿਹੜੀ ਉਹਦੀ ਸੰਗਤ ਜੁੜੀ ਹੁੰਦੀ ਹੈ ਉਹਦੀ ਰਈਅਤ ਹੁੰਦੀ ਹੈ। ਰਈਅਤ ਰਾਜੇ ਦੁਰਮਤੀ ਦੋਹੀ, ਜਿੱਥੇ ਰਈਅਤ ਰਾਜੇ ਦਾ ਸਵਾਲ ਹੈ ਤੇ ਦੁਰਮਤ ਹੈ, ਉਹ ਦੋ ਨੇ, ਇੱਕ ਨਹੀਂ ਹੋ ਸਕਦੇ ਦੋਵੇਂ, ਰਾਜਾ ਪਰਜਾ ਇੱਕ ਨਹੀਂ ਹੋ ਸਕਦੀ, ਰਾਜਾ ਪਰਜਾ ਚ ਪ੍ਰੇਮ ਨਹੀਂ ਹੋ ਸਕਦਾ, ਵਿਸ਼ਨੂੰ ਭਗਤੀ ਚ ਪ੍ਰੇਮ ਨਹੀਂ ਹੁੰਦਾ ਹੋ ਸਕਦਾ, ਰਾਜਾ ਹਾਕਮਾਂ ਨੇ ਰਾਜ ਕਰਨਾ ਆਪਣੇ ਬਰਾਬਰ ਨਹੀਂ ਸਮਝਦਾ ਰਈਅਤ ਨੂੰ, ਇਹ ਦੁਰਮਤ ਦੀ ਪੜ੍ਹਾਈ ਹੈ, ਰਾਜ ਕਰਨਾ ਰਾਜ ਵੱਲ ਨੂੰ ਜਾਣਾ ਦੁਰਮਤ ਦੀ ਪੜ੍ਹਾਈ ਹੈ, ਗੁਰੂ ਬਣ ਕੇ ਬੈਠਣਾ ਪੂਜਾ ਕਰਾਉਣੀ ਦੁਰਮਤ ਦੀ ਪੜ੍ਹਾਈ ਹੈ, ਪੈਸੇ ਚੜਾਵੇ ਲੈਣੇ ਦੁਰਮਤ ਦੀ ਪੜ੍ਹਾਈ ਹੈ। ਰਾਜੇ ਜੇ ਰਈਅਤ ਸੰਬੰਧ ਹੈ ਸਾਡਾ, ਜਿੱਥੇ ਆ ਕੇ ਜਿਹੜੇ ਮਤ ਵਿੱਚ ਉਹ ਦੋ ਰਹਿਣਗੇ, ਇੱਕ ਨਹੀਂ ਹੋ ਸਕਦੇ, ਦੁਰਮਤ ਦੋ, ਉਹ ਦੋ ਹੀ ਦੁਰਮਤ ਦੇ ਧਾਰਨੀ ਨੇ, ਇੱਥੇ ਨਾਨਕੇ ਹੈ ਲੈਣਾ ਵੀ, ਦੂਆ ਰਿਹਾ ਹੀ ਨਹੀਂ, ਉਹਨਾਂ ਨੇ ਦੂਆ ਵੀ ਮਿਟਾਉਣ ਵਾਸਤੇ ਨਾਨਕੇ ਕਹਿ, ਨਾਨਕਾ ਉਹ ਵੀ ਨਾਨਕਾ, ਉਹ ਵੀ ਨਾਨਕਾ, ਉਹ ਵੀ ਨਾਨਕਾ, ਨਹੀਂ ਤਾਂ ਆ ਲੱਗ ਜਾਣੀ ਸਭਾ, ਇਹਦੇ ਰਾਜਾ ਪਰਚਾ ਹੈ ਹੀ ਨਹੀਂ, ਲੜਾਂ ਨਹੀਂ ਨਾਨਕ ਦਾ ਚੇਲਾ, ਕਿਉਂਕਿ ਉਹ ਤਾਂ ਆਪੇ ਨਾਨਕ ਹੈ ਚੇਲਾ, ਮੈਂ ਇਸ ਕਰਕੇ ਕਹਿੰਦੇ ਨੇ ਵੀ ਸਤਿਗੁਰ ਪਾਰਸ ਹੁੰਦਾ ਤੇ ਉਹ ਸਿੱਖ ਨੂੰ ਪਾਰਸ ਬਣਾ ਦਿੰਦਾ, ਸਤਿਗੁਰੇ ਬਣਾ ਦਿੰਦਾ, ਇਹ ਨਿਯਮ ਹੈ ਗੁਰਮਤਾਂ, ਪਰ ਸੰਸਾਰ ਦਾ ਨਿਯਮ, ਸੰਸਾਰੀ ਮਤਾਂ ਦਾ ਨਿਯਮ ਇਹ ਨਹੀਂ ਹੈ, ਉੱਥੇ ਸੰਤ ਸੰਤ ਰਹੂ, ਚੇਲਾ ਚੇਲਾ ਹੀ ਰਹੂ, ਗੁਰੂ ਗੁਰੂ ਰਹੂ, ਚੇਲਾ ਚੇਲਾ ਹੀ ਰਹੂਗਾ, ਰਾਜੇ ਰਈਅਤ ਦੁਰਮਤੀ ਦੋ, ਜਿੱਥੇ ਰਾਜੇ ਰਈਅਤ ਦਾ ਸਵਾਲ ਹੈ ਉੱਥੇ ਦੁਰਮਤ ਵੀ ਹੈ, ਸੱਚਖੰਡ ਵਿੱਚ ਕੋਈ ਰਾਜਾ ਨਹੀਂ ਕੋਈ ਰਈਅਤ ਨਹੀਂ ਹੈ, ਇਸ ਕਰਕੇ ਉੱਥੇ ਦੁਰਮਤ ਵੀ ਹੈ ਜੀ, ਸੰਸਾਰ 'ਚ ਰਾਜੇ ਵੀ ਨੇ ਰਈਅਤ ਵੀ ਹੈ, ਇੱਥੇ ਦੁਰਮਤ ਹੈ, ਗੁਰਮਤ ਨਹੀਂ ਰਾਜਾ ਬਣਦੀ ਕਿਸੇ ਨੂੰ, ਕੋਈ ਹਰ ਸਮਾਨ ਨਹੀਂ ਰਾਜਾ, ਗੁਰਬਾਣੀ ਨੇ ਇਨਕਾਰ ਕਰਤਾ ਕੋਈ ਰਾਜਾ ਹੈ ਨਹੀਂ ਇੱਥੇ। ਹਾਂਜੀ,
ਬਿਨ ਸਤਿਗੁਰ ਸੇਵੇ ਏਕ ਨਾ ਹੋਈ,
ਹੁਣ ਇੱਕ ਕਿਵੇਂ ਹੋਣਗੇ ਦੋਏ ਰਈਅਤ, ਸਤਿਗੁਰ ਜੋ ਹੈ ਉਹਦਾ ਜੋ ਸ਼ਬਦ ਹੈ ਗੁਰਬਾਣੀ ਜੋ ਹੈ ਉਹਦੀ ਵਿਚਾਰ ਕਰ ਲੈਣ, ਜੇ ਰਈਅਤ ਵੀ ਰਾਜੇ ਵੀ ਫਿਰ ਇੱਕ ਹੋ ਜਾਣਗੇ, ਸਵਾਂਝ ਪ੍ਰੇਮ ਹੋ ਜਾਊਗਾ, ਫਿਰ ਰਾਜੇ ਨੂੰ ਕਿਸੇ ਤੋਂ ਖਤਰਾ ਨਹੀਂ ਹੈ। ਫਿਰ ਅਤਵਾਦ ਦੀ ਨਹੀਂ ਰਹਿਣਾ, ਫਿਰ ਪੁਲਿਸ ਦੀ ਲੋੜ ਨਹੀਂ ਹੈ। ਫਿਰ ਸਤਗੁਰ ਸੇਵੇ ਇੱਕ ਨਾ ਹੋਈ। ਸਤਗੁਰ ਦੀ ਸੇਵਾ ਤੋਂ ਬਿਨਾਂ, ਗੁਰਬਾਣੀ ਨੂੰ ਗੁੰਨੇ ਤੋਂ ਬਿਨਾਂ, ਗੁਰਬਾਣੀ ਨੂੰ ਵਿਚਾਰੇ ਤੋਂ ਬਿਨਾਂ, ਗੁਰਬਾਣੀ ਨੂੰ ਸਮਝੇ ਤੋਂ ਬਿਨਾਂ ਇੱਕ ਨਹੀਂ ਹੋ ਸਕਦੇ। ਗੁਰ ਕੀ ਮਤ ਲਈ ਤੋਂ ਬਿਨਾਂ ਏਕਤਾ ਨਹੀਂ ਹੋ ਸਕਦੀ। ਇੱਥੇ ਤਾਂ ਸਿੱਖਾਂ ਦੀ ਗੁਰਦੁਆਰੇ 'ਚ ਏਕਤਾ ਨਹੀਂ, ਸਰਕਾਰੀ ਏਕਤਾ ਤਾਂ ਬਹੁਤ ਦੂਰ ਦੀ ਗੱਲ ਹੈ। ਏਕ ਧਿਆਨ ਸਦਾ ਸੁਖ ਪਾਣ, ਜਿਨ੍ਹਾਂ ਦਾ ਧਿਆਨ ਇੱਕ ਹੋ ਜਾਂਦਾ ਹੈ। ਜੇ ਰਾਜੇ ਦਾ ਧਿਆਨ ਇੱਕ ਹੋ ਜਵੇ, ਪ੍ਰਜਾ ਰਾਜੇ ਦਾ ਧਿਆਨ ਇੱਕ ਹੋ ਜਵੇ, ਜੇ ਗੁਰ ਚੇਲੇ ਦੀ ਸੰਧੀ ਮਿਲ ਜਵੇ, ਜੇ ਗੁਰ ਚੇਲੇ ਦੀ ਸੰਧ ਮਿਲ ਜਵੇ, ਦੋਵਾਂ ਦੀ ਇੱਕ ਸੋਚ ਮਿਲ ਜਵੇ, ਸਦਾ ਸੁਖ ਪਾਇਨ। ਇੱਕ ਧਿਆਨ ਸਦਾ, ਜਿਨ੍ਹਾਂ ਦਾ ਧਿਆਨ ਇੱਕ ਥਾਂ ਹੈ, ਸਦਾ ਹੀ ਸੁਖੀ ਹੁੰਦੇ ਨੇ ਉਹ। ਨਿਚਲ ਰਾਜ ਤਨਾਹਾ ਹੈ, ਉਹਨਾਂ ਦਾ ਰਾਜ ਨਿਚਲ ਹੁੰਦਾ, ਸਾਰੇ ਰਾਜੇ ਹੁੰਦੇ ਨੇ, ਪ੍ਰਜਾ ਨਹੀਂ ਹੁੰਦੀ ਉੱਥੇ। ਸੱਚਖੰਡ ਦੇ ਸਾਰੇ ਰਾਜੇ ਨੇ, ਉਹਨਾਂ ਦਾ ਰਾਜ ਸਦਾ ਵਾਸਤੇ ਨਿਚਲ ਹੋ ਜਾਂਦਾ। ਹਾਂਜੀ,
ਆਵਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸਹਿ ਤੇ ਹੋਈ, ਗੁਰਮੁਖੀ ਸਾਚਾ ਸਦਾ ਧਿਆਵੋ, ਗਤ ਮੁਕਤੀ ਤਿਸਹਿ ਤੇ ਪਾਹਾ ਹੈ।
ਕੋਈ ਵੀ ਮਤ ਦੁਨੀਆਂ ਦੀ, ਕੋਈ ਵੀ ਬੰਦਾ ਦੁਨੀਆਂ ਦਾ, ਕੋਈ ਵੀ ਰਹਿਬਰ ਦੁਨੀਆਂ ਦਾ ਆਵਣ ਜਾਣ ਤੋਂ ਬਚਾ ਨਹੀਂ ਸਕਦਾ। ਜੇ ਕੋਈ ਕਹੇ ਫਲਾਨੇ ਦੇ ਕੋਲ ਚਲਾ ਜਾਵਾਂ, ਫਲਾਨੇ ਆਦਮੀ ਕਹੇ ਵੀ ਜਾ ਮੈਂ ਹੁਣ ਤੂੰ ਮੇਰੇ ਕੋਲ ਆ ਗਿਆ, ਆਉਣਾ ਜਾਣਾ ਤੇਰਾ ਕੱਟਿਆਗਾ, ਗੱਲ ਝੂਠੀ ਹੈ, ਨਹੀਂ ਹੋ ਸਕਦਾ ਹੈ। ਆਵਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸੇ ਤੇ ਹੋਈ, ਕਿਉਂਕਿ ਜੰਮਣ ਮਰਨ ਤਾਂ ਪਰਮੇਸ਼ਰ ਦੇ ਹੱਥ ਚ ਹੈ, ਦੂਜਾ ਕੌਣ ਇਹ ਤਾਂ ਬਚਾ ਸਕਦਾ। ਜੰਮਣ ਮਰਨ ਪਰਮੇਸ਼ਰ ਦੇ ਹੱਥ ਚ ਹੈ, ਦੂਜਾ ਜੇ ਕੋਈ ਕਹੇ ਮੈਂ ਬਚਾ ਦੂੰਗਾ, ਇਹ ਤਾਂ ਬਿਲਕੁਲ ਗਲਤ ਗੱਲ ਹੈ। ਗੁਰਮੁਖੀ ਸੱਚਾ ਸਦਾ ਧਿਆਵੋ, ਇਸ ਕਰਕੇ ਹੈ ਗੁਰਮੁਖੋ, ਤੁਸੀਂ ਜਿਹੜਾ ਸੱਚਾ ਹੈ ਨਾ, ਸੱਚਾ ਆਪਣਾ ਅੰਤਰਾਤਮਾ ਅੰਤਲਾ ਮਨ ਸੱਚ ਹੈ, ਇਹਦੇ ਧਿਆਨ ਰੱਖੋ, ਆਪਣੇ ਚ ਅੰਤਰ ਧਿਆਨ ਰਹੋ, ਅੰਤਰ ਧਿਆਨ ਹੋ ਕੇ ਰਹੋ, ਮਾਇਆ ਦੇ ਧਿਆਨ ਛੱਡ ਦਿਓ ਤੇ ਆਵੋ। ਕੱਤ ਮੁਕਤੀ ਕਿਸੇ ਕੇ ਪਾਹਾ ਹੈ, ਤੈਨੂੰ ਗਤੀ ਗਿਆਨ ਦੀ ਅਰ ਮੁਕਤੀ ਉਦੋਂ ਹੀ ਪ੍ਰਾਪਤ ਹੋਣੀ ਹੈ। ਤੇਰੇ ਗਿਆਨ ਚ ਵਾਧਾ, ਬੁੱਧੀ ਦੇ ਗਿਆਨ ਚ ਵਾਧਾ, ਅਰ ਮੁਕਤ ਪਦਾਰਥ ਇਹ ਉਸ ਆਪਣੇ ਅੰਤਰ ਆਤਮਾ ਤੋਂ ਹੀ, ਆਪਣੇ ਮੂਲ ਤੋਂ ਹੀ ਪ੍ਰਾਪਤੀ ਹੈ ਇਹਨਾਂ ਦੋਹਾਂ ਚੀਜ਼ਾਂ ਦੀ। ਇਸ ਕਰਕੇ ਉਹਦੇ ਵੱਲ ਧਿਆਨ ਰੱਖੋ। ਹਾਂਜੀ,
ਗੁਰਮੁਖੀ ਸਾਚਾ ਸਦਾ ਧਿਆਵੋ, ਗਤੀ ਮੁਕਤੀ ਤਿਸੈ ਤੇ ਪਾਹਾ ਹੈ। ਇਹ ਮੁਕਤ ਪਦਾਰਥ ਦਾ ਇਸ਼ਾਰਾ ਹੈ ਜੀ। ਸੱਚ ਸੰਜਮ ਸਤਿਗੁਰੂ ਦੁਆਰਾ, ਹਉਮੈ ਕਰੋਧ ਸ਼ਬਦੀ ਨਿਵਾਰੈ, ਸਤਿਗੁਰੂ ਸੇਵ ਸਦਾ ਸੁਖ ਪਾਈ ਐ, ਸੀਲ ਸੰਤੋਖ ਸਭ ਤਾਹਾ ਹੈ।
ਹੁਣ ਸੀਲ ਸੰਤੋਖ ਕਿਹੜੇ ਘਰ ਚ ਹੁੰਦਾ, ਉਹਦੀ ਕਥਾ ਸ਼ੁਰੂ ਕਰ ਲਈ। ਸ਼ੀਤਲਤਾ ਔਰ ਸੰਤੋਖ, ਸ਼ਾਂਤੀ ਔਰ ਸੰਤੋਖ, ਦੋਏ ਬਹੁਤ ਬੜੇ ਪਦਾਰਥ ਨੇ, ਮੁਕਤੀ ਦੇ ਨਾਲ ਹੁੰਦੇ ਨੇ। ਜਿੱਥੇ ਮੁਕਤੀ ਹੈ ਉੱਥੇ ਦੋ ਪਦਾਰਥ ਨੇ, ਜਿੱਥੇ ਦੋ ਪਦਾਰਥ ਨੇ ਉੱਥੇ ਮੁਕਤੀ ਹੈ। ਸੱਚ ਸੁਨਜਮ ਸਤਿਗੁਰੂ ਦੁਆਰਾ, ਜਿਹੜਾ ਸਤਿਗੁਰੂ ਹੈ, ਪਰਮੇਸ਼ਰ ਹੈ, ਸੱਚ ਔਰ ਸੰਜਮ ਉਸ ਘਰ ਚੋ ਸਿੱਖੀਦਾ ਹੁੰਦਾ ਹੈ। ਸੰਜਮ ਦੀ ਕਿਤੋਂ ਵੀ ਸਿੱਖਿਆ ਪਤਾ ਲੱਗਦਾ, ਜੋ ਕੁਦਰਤ ਸੰਜਮ ਕੁਦਰਤ ਵਿੱਚ ਵਰਤਦਾ ਸੰਜਮ। ਦੇਖੋ ਥੋੜਾ ਥੋੜਾ ਕਰਕੇ ਕੁਦਰਤ ਅੱਕਦੀ ਨਹੀਂ, ਚਾਹੇ ਕੋਈ ਨਾ ਮੰਨੇ, ਥੋੜਾ ਥੋੜਾ ਫਿਰ ਵੀ ਗਿਆਨ ਵਧਾਈ ਜਾਂਦੀ ਹੈ ਸੰਸਾਰ ਦਾ ਵਿਰੋਧੀ ਵੀ ਹੈ, ਪਿੱਛੇ ਨੂੰ ਵੀ ਜਾਂਦਾ ਨੀ, ਫੇਰ ਵੀ ਸੰਜਮ ਉਹਦਾ ਗੇੜਾ ਥੋੜਾ ਥੋੜਾ ਚੂੜੀ ਚੜੀ ਜਾਂਦੀ ਹੈ, ਲੋਕਾਂ ਦਾ ਗਿਆਨ ਚ ਵਾਧਾ ਹੋ ਹੀ ਜਾਂਦਾ, ਫਿਰ ਭਗਤ ਪੈਦਾ ਹੋ ਜਾਂਦੇ ਸਾਲ ਦੋ ਸੌ ਸਾਲ ਬਾਅਦ। ਐ ਪੂਰਾ ਦੇ ਪੂਰ ਆਈ ਜਾਂਦੇ ਨੇ, ਗਾਹ ਚ ਆਈ ਜਾਂਦੇ ਨੇ। ਸੱਚਾ ਸੰਜਮ ਸਤਿਗੁਰੂ ਦੁਆਰੇ ਹੁੰਦਾ, ਉਦੋਂ ਵੱਡਾ ਸਤਸੰਗ ਕਿਤੇ ਨੀ।
ਇਹ ਸੱਚਖੰਡ ਦੀ
ਗੱਲ, ਬਿਲਕੁਲ ਸੱਚਖੰਡ ਦੀ ਗੱਲ ਹੈ। ਕਿੱਡਾ ਬੜਾ ਉਹਨਾਂ ਦਾ ਜਿਗਰ ਹੈ, ਉਹਨਾਂ ਨੂੰ ਭੁੱਲ ਜਾਂਦੇ ਨੇ ਲੋਕ, ਯਾਦ ਨਹੀਂ ਕਰਦੇ, ਉਹਨਾਂ ਨੂੰ ਮੰਨਦੇ ਨਹੀਂ, ਉਹ ਫੇਰ ਵੀ ਇਹਨਾਂ ਦੀ ਨਹੀਂ ਖਿਆਲ ਕਰਦੇ, ਉਹ ਆਪਣੇ ਕੰਮ ਦੀ ਖਿਆਲ ਕਰਦੇ। ਸਾਡਾ ਕੰਮ ਕੀ ਹੈ, ਅਸੀਂ ਆਪਣਾ ਕੰਮ ਚਾਲੂ ਰੱਖਣਾ। ਨਿਆਣੇ ਨਹੀਂ ਪੜ੍ਹਨਾ ਚਾਹੁੰਦੇ, ਨਾ ਪੜ੍ਹਨਾ ਚਾਹੁਣ, ਉਹ ਹੜਤਾਲ ਤੇ ਸਟ੍ਰਾਈਕ ਤੇ ਜਾਂਦੇ ਨੇ ਜਾਣ, ਪਰ ਸਕੂਲ ਦਾ ਜਿਹੜਾ ਹੈ ਸਟਾਫ ਉਹਦੀ ਡਿਊਟੀ ਉਹਨਾਂ ਨੂੰ ਪੜਾਉਣਾ ਹੀ ਪੜਾਉਣਾ।
ਠੀਕ ਹੈ, ਤਾਂ ਹੀ ਸਤਿਗੁਰੂ ਸ਼ਬਦ ਆਇਆ ਹੈ ਜੀ,
ਗੁਰੂ ਸ਼ਬਦ ਆਇਆ ਹੁਣ ਤਾਂ ਹੀ ਆਇਆ।
ਅੱਛਾ, ਦੁਆਰੇ ਦਾ ਮਤਲਬ ਉਹਨਾਂ ਦੇ ਦਰਵਾਜ਼ੇ ਤੇ
ਹਰਦਰਗਾਹ ਚ ਸਤਖੰਡ ਚ।
ਠੀਕ ਹੈ, ਉਹਨਾਂ ਦੇ ਦੁਆਰਾ ਉਹਨਾਂ ਦੇ ਦਰਵਾਜ਼ੇ ਤੇ ਸਤ ਸੰਜਮ ਸਤ ਗੁਰੂ ਦੁਆਰਾ,
ਉਹਦੇ ਦਰਵਾਜ਼ੇ ਤੋਂ ਜਿਹੜੀ ਆਵਾਜ਼ ਆਉਂਦੀ ਹੈ ਸਤ ਸੰਜਮ, ਉੱਥੋਂ ਪਤਾ ਲੱਗਦਾ ਕੀ ਹੈ ਇੱਥੇ ਆਪਣਾ ਆਪਣਾ ਦਾ ਅੱਡ ਅੱਡ ਹੈ। ਜਿਹਨੇ ਸੰਤ ਜਿਹਨੇ ਮੋਹ ਨਹੀਂ ਇਹ ਗੱਲਾਂ ਉਹਨੇ ਤੇ ਸਭ ਦਾ ਸਤ ਸੰਜਮ ਇਹਨਾਂ ਦਾ।
ਹਮੇ ਕਰੋੜ ਸ਼ਬਦ ਹੀ ਨਿਵਾਰ ਹੈ,
ਉਹ ਤੇ ਪਹਿਲਾਂ ਤਾਂ ਸੱਚ ਔਰ ਸੰਜਮ ਸਤਿਗੁਰੂ ਦੁਆਰੇ ਦਾ ਲਵੇ, ਆ ਹੋਰ ਕਿਸੇ ਦਾ ਨਾ ਲਵੇ, ਗੁਰਬਾਣੀ ਚੋਂ ਜਿਹੜਾ ਸਤ ਸੰਜਮ ਹੈ ਉਹ ਲਵੇ। ਹਉਮੈ ਕ੍ਰੋਧ ਸ਼ਬਦ ਦੁਆਰਾ, ਫਿਰ ਹਉਮੈ ਔਰ ਕ੍ਰੋਧ ਆਪਣੀ ਆ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਇਹਦੇ ਨਾਲ ਨਿਬੇੜ ਲਵੇ, ਇਹਦੇ ਨਾਲ ਖਤਮ ਕਰ ਲਵੇ। ਸਤਿਗੁਰ ਸੇ ਵੀ ਸਦਾ ਸੁਖ ਪਾਈ ਆਇਆ, ਸਤਿਗੁਰ ਦੇ ਵਿੱਚ ਫਿਰ ਸੇਵਾ ਕਰੀਏ, ਜੇ ਗੁਰਬਾਣੀ ਨੂੰ ਵਿਚਾਰਦੇ ਰਹੀਏ ਇਹ ਤੋਂ ਸਦਾ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਦੀ ਸੇਵਾ ਚੋਂ ਅਸੀਂ ਤਾਂ ਸੁਖ ਪਾਇਆ, ਜਿਹਨੇ ਵੀ ਪਾਇਆ ਸਤਿਗੁਰ ਦੀ ਸੇਵਾ ਚੋਂ ਹੀ ਪਾਇਆ ਸੁਖ ਸਦਾ। ਕੀਲ ਸੰਤੋਖ ਸਭ ਤਾਹਾਂ ਹੈ, ਕੀਲ ਸੰਤੋਖ ਜਿਹਨੂੰ ਕਹਿੰਦੇ ਨਾ ਅਸੀਂ, ਸੰਤੋਖ ਜਿੱਥੇ ਹੋਊ ਉੱਥੇ ਹਿਰਦੇ ਚ ਸ਼ੀਤਲਤਾ ਹੋਊਗੀ, ਜਿੱਥੇ ਸੰਤੋਖ ਉੱਥੇ ਕ੍ਰੋਧ ਨਹੀਂ ਹੋ ਸਕਦਾ, ਜਿੱਥੇ ਕ੍ਰੋਧ ਉੱਥੇ ਸ਼ੀਤਲਤਾ ਨਹੀਂ ਹੋ ਸਕਦੀ, ਜਿੱਥੇ ਗਰਮੀ ਹੈ ਕ੍ਰੋਧ ਆ ਉੱਥੇ ਸ਼ੀਤਲਤਾ ਨਹੀਂ ਹੋ ਸਕਦੀ, ਜਿੱਥੇ ਸ਼ੀਤਲਤਾ ਨਹੀਂ ਹੈਗੀ ਉੱਥੇ ਸੰਤੋਖ ਵੀ ਨਹੀਂ ਹੈ। ਸਭ ਤਾਹਾਂ ਹੈ ਉੱਥੇ ਹੈ ਜਿੱਥੇ ਸਤਿਗੁਰ ਦੀ ਸੇਵਾ, ਜਿੱਥੇ ਸ਼ਬਦ ਵਿਚਾਰ ਚੱਲਦਾ ਸਾਥ ਸਾਥ ਸ਼ਬਦ ਵਿਚਾਰ ਚੱਲਦਾ, ਸਾਥ ਸਾਥ ਗੁਰਬਾਣੀ ਦੀ ਰਿੜਕੀ ਜਾਂਦੀ ਹੈ ਜਿਹੜੇ ਹਿਰਦੇ ਚ, ਸਾਥ ਸਾਥ ਗੁਰਬਾਣੀ ਗੁਰ ਸ਼ਬਦ ਰਿੜਕਿਆ ਜਾਂਦਾ, ਹਰ ਕਾ ਬਲੋਵਣਾ ਬਲੋਇਆ ਜਾਂਦਾ, ਮੱਖਣ ਕੱਢਿਆ ਜਾਂਦਾ ਤੇ ਖਾਧਾ ਜਾਂਦਾ, ਉੱਥੇ ਸੀਲ ਸੰਤੋਖ ਹੁੰਦਾ। ਸਭ ਤਾਹਾਂ ਹੈ ਉੱਥੇ ਹੀ ਹੁੰਦਾ, ਹੋਰ ਵੀ ਕਿਤੇ ਹੁੰਦਾ। ਹਾਂਜੀ,
ਹਮੇ ਮੋਹ ਉਪਜੈ ਸੰਸਾਰਾ, ਸਭ ਜਗ ਬਿਨਸੈ ਨਾਮ ਵਿਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਨਾਮ ਸੱਚਾ ਜਗ ਲਾਹਾ ਹੈ।
ਸੰਸਾਰ ਤਾਂ ਹੋਮੇ ਔਰ ਮੋਹ ਪੈਦਾ ਹੁੰਦਾ, ਜੋ ਵੀ ਪੈਦਾ ਹੁੰਦਾ ਹੋਮੇ ਔਰ ਮੋਹ ਵਿੱਚ ਲੈ ਕੇ ਪੈਦਾ ਹੁੰਦਾ, ਜੇ ਹੋਮੇ ਮੋਹ ਨਾ ਹੋਵੇ ਸੰਸਾਰ ਪੈਦਾ ਨਹੀਂ ਹੁੰਦਾ, ਫਿਰ ਜਨਮ ਹੀ ਨਹੀਂ ਲੈਂਦਾ ਕੋਈ। ਸਭ ਜਗ ਬਿਨਸੈ ਨਾਮ ਵਿਸਾਰਾ, ਅਸਾਰਾ ਜਗ ਨਾਸ ਕਿਉਂ ਹੋਈ ਜਾਂਦਾ, ਮਰੀ ਕਿਉਂ ਜਾਂਦਾ, ਨਾਮ ਵਿਸਾਰਿਆ ਹੋਇਆ ਕਰਕੇ ਬਿਨਸਦੇ ਨੇ, ਇਹਨਾਂ ਦੀ ਬੁੱਧ ਬਿਨਸਤੀ ਹੈ, ਬਿਨਸਤਾ ਦਾ ਇੱਥੇ ਕੁਛ ਵੀ ਨਹੀਂ, ਜਿਹੜੀ ਇਹਨਾਂ ਦੀ ਅਕਲ ਮਾਰ ਹੁੰਦੀ ਹੈ ਬੈਠ ਚਲੇ ਜਾਂਦੇ ਨੇ, ਇਹ ਜਗ ਬਿਨਸਦਾ ਕਿਉਂ ਹੈ, ਨਾਮ ਵਿਸਾਰਿਆ ਹੋਇਆ। ਉਹ ਜਿਹੜਾ ਨਾਮ ਅਸਲੀ ਆ ਵਿਸਾਰਿਆ ਹੋਇਆ, ਨਕਲੀ ਨਾਲ ਜੁੜੇ ਹੋਏ ਨੇ, ਬੁੱਧ ਭ੍ਰਸ਼ਟ ਗਿਆਨ ਖਤਮ ਹੋ ਗਿਆ ਇਹਨਾਂ ਦਾ, ਗਿਆਨੀ ਬਣ ਗਏ, ਮੂਰਖ ਬਣ ਗਏ। ਸਭ ਜਗ ਬਿਨਸੈ ਨਾਮ ਵਿਸਾਰਾ, ਸਾਰਿਆਂ ਨੇ ਨਾਮ ਵਿਸਾਰਿਆ ਗੁਰਮੁਖ ਤੇ ਬਿਨਾਂ ਗੁਰਮੁਖ ਤੇ ਗੁਰਸਿੱਖ ਤੇ, ਇਹਦਾ ਮਤਲਬ ਗੁਰਬਾਣੀ ਜੀ ਨੂੰ ਨਾਮ ਕਿਹਾ, ਉਹੀ ਬਚਿਆ, ਬਾਕੀ ਸਾਰੇ ਕਿਸਮ ਦੇ ਨਾਮ ਬੁੱਧੀ ਦਾ ਨਾਸ ਕਰਦੇ। ਸਾਫ਼ ਇਸ ਤੋਂ ਹੋ ਜਾਂਦਾ ਕਿ ਜਗ ਬਿਨਸੈ ਕਿਉਂ ਬੁੱਧ ਬਿਨਸ ਰਹੀ ਹੈ ਜਗ ਦੀ, ਨਾਮ ਵਿਸਾਰਾ, ਨਾਮ ਵਿਸਾਰਿਆ ਹੋਇਆ। ਉਹ ਕਿਹੜਾ ਨਾਮ ਹੈ ਜਿਹੜਾ ਵਿਸਾਰਿਆ ਹੋਇਆ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਉਹ ਜਿਹੜਾ ਨਾਮ ਵਿਸਾਰਿਆ ਹੋਇਆ ਉਹ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਉਹ ਨਾਮ ਨਹੀਂ ਪ੍ਰਾਪਤ ਹੁੰਦਾ ਗੁਰਬਾਣੀ ਦੀ ਖੋਜ ਬਿਨਾਂ, ਗੁਰਬਾਣੀ ਚੋਂ ਖੋਜੇ ਬਿਨਾਂ, ਗੁਰਬਾਣੀ ਨੂੰ ਵਿਚਾਰੇ ਬਿਨਾਂ ਉਹ ਨਾਮ ਦਾ ਨਿਸ਼ਠਾ ਨੂੰ ਪ੍ਰਾਪਤੀ ਹੋਣੀ। ਨਾਮ ਸੱਚਾ ਜਗ ਲਾਹਾ ਹੈ, ਇਹ ਇਸ ਨਾਮ ਦਾ ਹੀ ਜਗ ਵਿੱਚ ਸੱਚਾ ਲਾਹਾ, ਉਹ ਮਾਇਆ ਦਾ ਲਾਹਾ ਤਿਆਗਿਆ ਹੋਇਆ, ਤਿਆਗਣਾ ਸੀ ਸੱਚਾ ਲਾਹਾ ਲੈਣਾ ਸੀ, ਝੂਠਾ ਲਾਹਾ ਤਿਆਗਣਾ ਸੀ, ਝੂਠੇ ਲਾਹੇ ਮਗਰ ਸਿੱਖ ਭੱਜੇ ਨੇ ਗੁਰਦੁਆਰਿਆਂ ਵਾਲੇ ਸੰਤ ਸਾਰੇ, ਇਹ ਰੇਸ ਝੂਠੇ ਲਾਹੇ ਵਾਲਾ ਸੱਚੇ ਲਾਹੇ ਵਾਲੀ ਤਾਂ ਗੱਲੇ ਨਹੀਂ ਸੁਣੀ ਇਹਨਾਂ ਨੇ। ਹਾਂਜੀ,
ਸੱਚਾ ਅਮਰ ਸ਼ਬਦੀ ਸੁਹਾਇਆ, ਪੰਚ ਸ਼ਬਦ ਮਿਲ ਵਾਜਾ ਵਾਇਆ, ਸਦਾ ਕਾਰਜ ਸਚ ਨਾਮ ਸੁਹੇਲਾ, ਬਿਨ ਸ਼ਬਦ ਕਾਰਜ ਕਿਹਾ ਹੈ।
ਜਿਹੜਾ ਸੱਚਾ ਅਮਰ ਸੀ, ਸੱਚਾ ਹੁਕਮ ਸੀ, ਉਸ ਨੂੰ ਆ ਸ਼ਬਦ ਦਿੱਤੇ ਨੇ, ਉਹੀ ਬੋਲ ਕੇ ਦੱਸਿਆ, ਮੈਂ ਕਹਿਆ ਸਭ ਹੁਕਮ ਆਓ ਜੀਓ, ਆ ਹੁਕਮ ਕੀ ਹੈ, ਸੱਚਾ ਅਮਰ ਕੀ ਹੈ, ਪਰਮੇਸ਼ਰ ਦਾ ਅਮਰ ਫਰਮਾਨ ਕੀ ਹੈ ਇਹੀ ਤਾਂ ਦੱਸਿਆ ਸਾਰਾ ਸ਼ਬਦਾਂ ਵਿੱਚ ਇਹ ਉਪਦੇਸ਼ ਹੈ ਜੋ ਗੁਰਮਤਿ ਦਾ ਇਹ ਹੁਕਮ ਦਾ ਹੀ ਵਖਿਆਨ ਹੈ ਸਾਰਾ ਪੰਜ ਸ਼ਬਦ ਮਿਲ ਵਾਜਾ ਵਾਇਆ ਉਹ ਜਿਹੜਾ ਪੰਜ ਸੀ ਨਾ ਇਹਦੇ ਚ ਗੁਰਦੇਵ ਉਹ ਸਤਿਗੁਰ ਸੀ ਉਹ ਸ਼ਬਦ ਨਾਲ ਮਿਲਿਆ ਸ਼ਬਦ ਗੁਰੂ ਨਾਲ ਇੱਕ ਚੜ ਹੋਇਆ ਜੁੜਿਆ ਉਹਦੀ ਸੁਰਤ ਸ਼ਬਦ ਨਾਲ ਜੁੜੀ ਜਦ ਪੰਜ ਦੀ ਫਿਰ ਆ ਬੋਲਿਆ ਇਹ ਵਾਜਾ ਵਾਇਆ ਫਿਰ ਗੁਰਬਾਣੀ ਦਾ ਵਾਜਾ ਵਜਿਆ ਫਿਰ ਉਹ ਬੋਲਿਆ ਪੰਜ ਨੇ ਸ਼ਬਦ ਨਾਲ ਮਿਲ ਕੇ ਆ ਬੋਲ ਬੋਲੇ ਨੇ ਅਜੇ ਉਹ ਗੁਰਬਾਣੀ ਹੈ ਫਿਰ ਆ ਵਾਜਾ ਵਾਇਆ ਕਿ ਜਿਹੜਾ ਸਰੀਰ ਦਾ ਵਾਜਾ ਵਜਾ ਕੇ ਪ੍ਰਗਟ ਕੀਤਾ ਉਹ ਸ਼ਬਦ ਹੁਕਮ ਕਹਿਆ ਜਦ ਸਦਾ ਕਾਰਜ ਸੱਚ ਨਾਮ ਸੁਹੇਲਾ ਫਿਰ ਸ਼ਬਦ ਕਾਰਜ ਕਿਹਾ ਹੈ ਸਦਾ ਕਾਰਜ ਸੱਚ ਨਾਮ ਸੁਹੇਲਾ ਇਹੀ ਕਾਰਜ ਹੈ ਸਦਾ ਇਹ ਕਾਰਜ ਹੈ ਜਿਹੜਾ ਨਾ ਇੱਕ ਹੁੰਦਾ ਕੰਮ ਇੱਕ ਇੱਥੇ ਕਾਰਜ ਸੰਤਾਂ ਦੇ ਕਾਰਜ ਸੰਤਾਂ ਦਾ ਕੰਮ ਨਹੀਂ ਕੋਈ ਹੁੰਦਾ ਜਿਹੜੇ ਕੰਮ ਹੁੰਦਾ ਉਹ ਹੁੰਦਾ ਬਾਹਰਲੇ ਸਰੀਰ ਵਾਸਤੇ ਮਾਇਆ ਵਾਸਤੇ ਮਾਇਆ ਦੇ ਅੰਦਰ ਮਾਇਆ ਤੇ ਪਰੇ ਕਾਰਜ ਹੈ ਜਿਹੜਾ ਲਾਹਾ ਲੈਣ ਆਇਆ ਸੱਚਾ ਲਾਹਾ ਉਹ ਕਾਰਜ ਹੈ ਕੰਮ ਨਹੀਂ ਕਹਿੰਦੇ ਉਹਨੂੰ ਸਦਾ ਕਾਰਜ ਸੱਚ ਨਾਮ ਸੇਲਾ ਇਹ ਸਦਾ ਕਾਰਜ ਕਰਨਾ ਚਾਹੀਦਾ ਹੈ ਸੱਚ ਨਾਮ ਜਿਹਦੇ ਨਾਲ ਸੱਚ ਨਾਮ ਮਿਲੇ ਅਰ ਸੁਹੇਲਾ ਹੋਵੇ ਜਿਹਦੇ ਨਾਲ ਸੌਖਾ ਹੋ ਜਾਵੇ ਜਿਹੜਾ ਬੋਝ ਲੱਥਦਾ ਜਾਵੇ ਇਹਦਾ ਨਾਲ ਦੀ ਨਾਲ ਜਿਉ ਜਿਉ ਨਾਮ ਦੀ ਸਮਝ ਆਉਂਦੀ ਜਾਵੇ ਨਾਮ ਮਿਲਦਾ ਜਾਵੇ ਤੇ ਉਹ ਸਿਰ ਤੋਂ ਬੋਝ ਲੱਥਦਾ ਜਾਵੇ ਫਿਰ ਸ਼ਬਦ ਕਾਰਜ ਕਿਹਾ ਹੈ ਫਿਰ ਸ਼ਬਦ ਕਿਹੜੇ ਕਾਰਜ ਲੱਗੇ ਹੋਏ ਨੇ ਜਿਹੜੇ ਸੰਤਾਂ ਦੇ ਕਾਰਜ ਹੋਰ ਨੇ ਕਿਸੇ ਨੇ ਕੀ ਕਹਿੰਦਾ ਮੈਂ ਸਰੋਵਰ ਬਣਾਉਣਾ ਕੋਈ ਗੁਰਦੁਆਰੇ ਦੀ ਨਿਉ ਰੱਖੀ ਬੈਠਾ ਕੋਈ ਕੁਛ ਰੱਖੀ ਬੈਠਾ ਕੋਈ ਲੰਗਰੇ ਚਲਾਈ ਜਾਂਦਾ ਇਹੀ ਕਾਰਜ ਉਹ ਫਿਰ ਸ਼ਬਦ ਕਾਰਜ ਕਿਹਾ ਹੈ ਸ਼ਬਦ ਗੁਰੂ ਨਾਲ ਜੁੜੇ ਬਿਨਾ ਤੁਰਕੀ ਪਾਣੀ ਨਾਲ ਜੁੜੇ ਬਿਨਾ ਔਰ ਕਿਹੜਾ ਕਾਰਜ ਹੈ ਹੋਰ ਨਹੀਂ ਕੋਈ ਕਾਰਜ ਹੈਗਾ ਔਰ ਕੰਮ ਨੇ ਸਾਰੇ ਸੰਸਾਰੀ ਕੰਮ ਨੇ ਕਾਰਜ ਕੋਈ ਵੀ ਨਹੀਂ ਹੈ ਨਹੀਂ ਮੰਨਦੀ ਗੁਰਬਾਣੀ ਗੁਰਬਾਣੀ ਸਾਫ ਕਹਿੰਦੀ ਹੈ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦ ਕਾਰਜ ਕਿਹਾ ਹੈ ਇਹ ਗੱਲ ਸੀ ਸੁਣਨ ਵਾਲੀ ਇਹਦਾ ਜਵਾਬ ਦੇ ਦੇਣ ਕਾਰਜ ਵਾਲੇ ਹਾਂਜੀ
ਸ਼ਬਦ ਨਾਲ ਜੁੜਨਾ ਕਾਰਜ ਹੈ ਜੀ
ਇਹ ਕਾਰਜ ਹੈ ਸੰਤਾਂ ਦਾ ਕਾਰਜ ਹੋਰ ਹੈ ਕੀ ਤੁਸੀਂ ਸ਼ਬਦ ਦਾ ਮੇਲ ਹੋ ਜਾਵੇ ਹਾਂਜੀ
ਖਿਨ ਮੈਂ ਹੱਸੈ ਖਿਨੈ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੇ ਸੰਯੋਗ ਵਿਯੋਗ ਕਰਤਾ ਲਿਖ ਪਾਏ ਕਿਰਤ ਨਾ ਚੱਲੈ ਚਲਾਹਾ ਹੈ
ਖਿਨ ਮੈਂ ਹੱਸੈ ਖਿਨ ਮੈਂ ਰੋਵੈ ਇਹਦਾ ਖਿਨ ਵਿੱਚ ਹੱਸਣ ਲੱਗ ਜਾਂਦਾ ਖਿਨ ਵਿੱਚ ਰੋਣ ਲੱਗ ਜਾਂਦਾ ਜਬ ਕੁਛ ਪਾਵੈ
ਗਰਭ ਕਰਤ ਹੈ ਮਾਇਆ ਗਈ
ਕਰਦਾ ਹੱਸਦਾ ਹੀ ਹੈ ਦੂਜੀ ਦੁਰਮਤ ਕਾਰਜ ਨਾ ਹੋਵੇ ਉਹ ਮਾਇਆ ਜਿਹੜੀ ਦੂਜੀ ਹੈ ਦੁਰਮਤ ਹੈ ਜਿਹੜਾ ਕਾਰਜ ਕਰਨਾ ਹੈ ਉਹ ਨਹੀਂ ਉਹਦੇ ਨਾਲ ਸਵੇਰੇ ਚੱਲਣਾ ਉਹ ਕਾਰਜ ਨਹੀਂ ਹੁੰਦਾ ਤੇਰਾ ਕਾਰਜ ਕੀ ਹੈ ਕਹੀ ਕਬੀਰ ਮੁਝੇ ਵਿਆਹੇ ਚਲੇ ਹੈ ਪੁਰਖੇ ਇੱਕ ਭਗਵਾਨ ਇਹ ਕਾਰਜ ਜੇ ਕਾਰਜ ਨਹੀਂ ਹੋਇਆ ਬਾਕੀ ਤਾਂ ਕੰਮ ਨੇ ਫਿਰ ਸੰਸਾਰੀ ਉਹ ਲੈ ਕੇ ਬਹਿ ਗਏ ਦੂਜੀ ਦੁਰਮਤ ਕਾਰਜ ਨਾ ਹੋਵੇ ਉਹ ਕਾਰਜ ਹੁੰਦੀ ਹੋਈ ਨਹੀਂ ਸੰਯੋਗ ਵਿਯੋਗ ਕਰਤੇ ਲਿਖ ਪਾਏ ਸੰਯੋਗ ਵਿਯੋਗ ਤਾਂ ਕਰਤੇ ਪੁਰਖ ਨੂੰ ਲਿਖ ਕੇ ਪਾਏ ਨੇ ਪਰ ਕਿੰਨਾ ਚਿਰ ਸਰੀਰ 'ਚ ਰਹਿਣਾ ਕਿੰਨਾ ਚਿਰ ਨਹੀਂ ਰਹਿਣਾ ਸੰਯੋਗ ਪਹਿਲਾਂ ਜੋੜਿਆ ਉਹ ਵੀ ਹੁਕਮ ਨਾਲ ਜੁੜਿਆ ਜਮਿਆ ਤੇ ਹੁਣ ਵਿਯੋਗ ਉਹ ਮਰੂਗਾ ਤਾਂ ਉਹ ਨਾਲ ਮਰੂਗਾ ਲਿਖ ਪਾਏ ਕਿਰਤਨ ਚੱਲੇ ਚਲਾਹਾ ਹੈ ਪਰ ਇੱਕ ਗੱਲ ਜ਼ਰੂਰ ਹੈ ਜੋ ਕੁਛ ਸੋਚਦਾ ਸੰਯੋਗ ਵਿਯੋਗ ਤਾਂ ਕਰਤੇ ਨੇ ਕੀਤਾ ਪਰ ਇਹਦੀ ਸੋਚ ਕਰਤੇ ਅਨੁਸਾਰ ਵੀ ਹੈ ਸੋਚ ਵੱਖਰੀ ਹੈ ਤੂੰ ਇਹ ਨਹੀਂ ਚੱਲਦਾ ਕਰਤੋ ਚਲਾਇਆ ਹੋਇਆ ਹੁਕਮ ਚ ਨਹੀਂ ਚੱਲਦਾ ਪਾਣੀ ਚ ਨਹੀਂ ਚੱਲਦਾ ਸੰਯੋਗ ਵਿਯੋਗ ਕਰਤੇ ਨੇ ਪਾਏ ਨੇ ਸਰੀਰ ਕਰਤੇ ਦੇ ਹੁਕਮ ਨਾਲ ਮਿਲਿਆ ਅਰ ਉਹਦੇ ਹੁਕਮ ਨਾਲ ਜਾਣਾ ਪਰ ਉਹਦੀ ਮੰਨਦਾ ਹੈ ਜੀ ਹਾਂਜੀ
ਜੀਵਨ ਮੁਕਤੀ ਗੁਰ ਸ਼ਬਦ ਕਮਾਏ ਹਰ ਸਿਉ ਸਦ ਹੀ ਰਹੇ ਸਮਾਏ ਗੁਰ ਕਿਰਪਾ ਤੇ ਮਿਲੇ ਵਡਿਆਈ ਹਉਮੈ ਰੋਗ ਨਾ ਤਾਹਾ ਹੈ
ਜਿਹੜਾ ਗੁਰਬਾਣੀ ਦੇ ਸ਼ਬਦਾਂ ਦੀ ਕਮਾਈ ਕਰ ਲਵੇ ਮੰਨ ਲਵੇ ਨਾ ਤੇ ਚੱਲੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਦੇ ਉੱਤੇ ਚੱਲਣਾ ਆਪਣੇ ਮਨ ਨੂੰ ਮਨਾ ਲੈਣਾ ਮਨ ਨੂੰ ਬੋਲ ਲੈਣਾ ਇਹੀ ਕਮਾਈ ਹੈ ਅਸੀਂ ਜੀਵਨ ਮੁਕਤ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਤੇ ਸਮਝ ਲਿਆ ਉਹ ਤੇ ਕਮਾਈ ਕਰੇ ਉਹ ਤੇ ਪਹਿਰਾ ਦੇਵੇ ਹਰ ਸਿਉ ਸਾਦੀ ਰਹੇ ਸਮਾਏ ਬਸ ਆਪਣੇ ਮੂਲ ਨਾਲ ਸਮਾਇਆ ਰਹਿੰਦਾ ਫਿਰ ਹਰ ਵਕਤ ਸਮਾਇਆ ਰਹਿਣਾ ਚਾਹੀਦਾ ਗੁਰਬਾਣੀ ਦੀ ਡਿਮਾਂਡ ਹੈ ਕਿ ਸਮਾਇਆ ਰਹਿ ਮੂਲ ਨਾਲ ਸਦੀ ਆਪਣੇ ਮੂਲ ਨਾਲ ਜੁੜਿਆ ਰਹਿ ਅੰਤਰ ਧਿਆਨ ਰਹਿ ਗੁਰ ਕਿਰਪਾ ਤੇ ਮਿਲੇ ਵਡਿਆਈ ਫਿਰ ਗੁਰ ਕਿਰਪਾ ਹੋਊਗੀ ਫਿਰ ਤੈਨੂੰ ਤੁਰਕੀ ਬਾਣੀ ਸੁਣੂਗੀ ਵਡਿਆਈ ਫਿਰ ਤੂੰ ਆਪ ਵਡਿਆਈ ਕਰਦੀ ਜਾਂ ਮਿਲੂਗੀ ਤੈਨੂੰ ਸੋਝੀ ਮਿਲੂਗੀ ਵਡਿਆਈ ਕਰਦੀ ਫਿਰ ਮਿਲਦੀ ਚੱਲਦੀ ਸੋਚ ਦਾ ਦਾਇਰਾ ਬਹੁਤ ਵੱਡਾ ਹੋਜੂਗਾ ਗਿਆਨ ਦੀ ਕਿਰਪਾ ਨਾਲ ਸੋਚ ਦਾ ਦਾਇਰਾ ਬਹੁਤ ਵੱਡਾ ਹੋਜੂਗਾ ਵਡਿਆਈ ਹਉਮੈ ਰੋਗ ਨਾ ਤਾਹਾ ਹੈ ਪਰ ਹਉਮੈ ਰੋਗ ਨਹੀਂ ਹੁੰਦਾ ਉੱਥੇ ਜਿਹਦੀ ਮਰਜ਼ੀ ਅਕਲ ਬਣ ਜਾਵੇ ਹੰਕਾਰ ਨਹੀਂ ਹੁੰਦਾ ਉਹ ਅਕਲ ਦਾ
ਗੁਰ ਕਿਰਪਾ ਤੇ ਮਿਲੇ ਵਡਿਆਈ ਇਹ ਕਿਹੜੀ
ਗੁਰ ਕਿਰਪਾ ਤੇ ਵਡਿਆਈ ਹੈ ਗਿਆਨ ਤਾਂ ਵੱਧ ਗਿਆ ਅਕਲ ਤਾਂ ਵੱਡੀ ਹੋ ਗਈ ਲੋਕਾਂ ਨੂੰ ਪਰ ਹੰਕਾਰ ਨਹੀਂ ਹੁੰਦਾ ਇਹਦੇ ਵਿੱਚ ਪਰ ਗਿਆਨ ਤਾਂ ਹੰਕਾਰ ਹੋ ਜਾਂਦਾ ਗਿਆਨ ਵੱਧੇ ਹੰਕਾਰ ਹੋ ਨਹੀਂ ਰਿਹਾ ਜੇ ਗੁਰਬਾਣੀ ਦੀ ਕਮਾਈ ਕਰੇ ਬੰਦੇ ਨੂੰ ਤਾਂ ਇਹ ਠੀਕ ਹੈ ਗਿਆਨ ਦੇ ਵਿੱਚ ਬਹੁਤ ਤਗੜਾ ਵਾਧਾ ਹੋ ਜਾਂਦਾ ਹੈ ਵਾਧੇ ਹੋਏ ਬਿਨਾਂ ਬੰਦੇ ਨਹੀਂ ਸਕਦਾ ਮਨ ਪਰ ਉਦੋਂ ਹੰਕਾਰ ਨਹੀਂ ਹੁੰਦਾ ਕਮਾਈ ਕੀਤੀ ਹੈ
ਠੀਕ ਹੈ ਪਰ ਜਿਹੜਾ ਜੀਵਨ ਮੁਕਤੀ ਹੈ ਇਹ ਮੁਕਤ ਪਦਾਰਥ ਹੋ ਗਿਆ ਹੈ ਜੀ
ਹਾਂ
ਤੇ ਗੁਰ ਸ਼ਬਦ ਕਮਾਏ ਜਿਹੜਾ ਹੈ ਗੁਰ ਗਿਆਨ ਪਦਾਰਥ ਨਾਮ ਹੈ
ਹਾਂ
ਗੁਰਬਾਣੀ ਚ ਜਿਹੜਾ ਗਿਆਨ ਹੈ ਪਹਿਲਾਂ ਗੁਰ ਸ਼ਬਦ ਕਮਾਉਣਾ ਪਏਗਾ ਹੈ ਜੀ
ਹਾਂ ਜੀ
ਰਸ ਕਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਵਿਸ਼ਟਾ ਮਾਹੇ ਸਮਾਹਾ ਹੈ
ਇੱਕ ਕੰਮ ਨਾ ਕਰੇ ਰਸ ਕਸ ਖਾਏ ਖਾਣ ਪੀਣ ਚ ਧਿਆਨ ਰਹੇ ਬਾਹਰਲਾ ਸਰੀਰ ਦੇ ਖਾਣ ਚ ਧਿਆਨ ਰਹੇ ਜੇ ਰਸ ਕਸ ਖਾਏ ਪਿੰਡ ਵਧਾਏ ਸਰੀਰ ਤਾਂ ਬਥੇਰਾ ਬਚੂਗਾ ਉਹਦਾ ਸਰੀਰ ਇਹ ਭਾਰੀ ਹੋਊਗਾ ਫਿਰ ਜਿਵੇਂ ਰਾਗੀ ਰੂਗੀ ਹੋਰ ਕਈਆਂ ਦਾ ਗ੍ਰੰਥੀਆਂ ਦਾ ਹੋਇਆ ਹੋ ਜਾਂਦਾ ਰਸ ਰਸ ਖਾਏ ਪਿੰਡ ਵਧਾਏ ਇਹ ਕਰੇ ਗੁਰ ਸ਼ਬਦ ਨਾ ਕਮਾਏ ਭੇਖਤਾ ਧਾਨ ਜ਼ਰੂਰ ਰੱਖੇ ਪਰ ਗੁਰ ਸ਼ਬਦ ਦੀ ਕਮਾਈ ਨਾ ਕਰੇ ਉਪਦੇਸ਼ ਜੋ ਹੈ ਉਹਨੂੰ ਮੰਨਿਆ ਨਹੀਂ ਕਮਾਇਆ ਨਹੀਂ ਅੰਤਰ ਰੋਗ ਮਹਾਂ ਦੁੱਖ ਭਾਰੀ ਅੰਦਰ ਉਹਦੇ ਫਿਰ ਰੋਗ ਜਿਹੜਾ ਹੈ ਨਾ ਉਹਦੇ ਦਾ ਮਹਾਂ ਦੁੱਖ ਭਾਰੀ ਉਹਦਾ ਭਾਰੀ ਦੁਖੀ ਹੁੰਦਾ ਉਹ ਮੇਰਾ ਬੜਾ ਦੁੱਖ ਹੁੰਦਾ ਰੋਜ਼ ਦਾ ਇਹਦੇ ਨਾਲ ਰੋਜ਼ ਲੜਦਾ ਰਹਿੰਦਾ ਲੋਕਾਂ ਨੂੰ ਵਿਸ਼ਟਾ ਮਾਹੇ ਸਮਾਏ ਉਹ ਤਾਂ ਫਿਰ ਵਿਸ਼ਟਾ ਦਾ ਕੀੜਾ ਵਿਸ਼ਟਾ ਸਮਾਇਆ ਹੋਇਆ ਮਾਇਆ ਜੇ ਹਜੋ ਮਾਇਆ ਤੋਂ ਬਾਹਰ ਨਿਕਲਣ ਦੀ ਇਹ ਨਹੀਂ ਕਰ ਦਿੰਦਾ ਹਾਂਜੀ
ਜਿਹੜਾ ਭੇਖ ਕਰੇ ਗੁਰ ਸ਼ਬਦ ਨਾ ਕਮਾਏ ਤਾਂ ਮੈਨੂੰ ਲੱਗਦਾ ਜਿੰਨੇ ਅੱਜ ਕੱਲ ਆਪਣੇ ਸਿੱਖ ਜਿਹੜੇ ਕਹਾਉਂਦੇ ਅੰਮ੍ਰਿਤਧਾਰੀ ਉਹਨਾਂ ਦੀ ਹਾਲਤ ਹੈ ਇਹ ਤਾਂ
ਇਹਨਾਂ ਦਾ ਤਾਂ ਮਤਲਬ ਵੀ ਪਿੰਡ ਵਧਾਉਣ ਵਾਲਾ ਹੀ ਹੈ ਇੰਨਾ ਮਿੱਠਾ ਰੋਜ਼ ਪੀ ਜਾਣ ਪਾਣੀ ਵੀ ਅੰਮ੍ਰਿਤ ਹੀ ਆ ਰੋਜ਼ ਪੀਣਾ ਚਾਹੀਦਾ 6-6 ਗਲਾਸ ਉਮਰ ਤੇ ਛੱਕ ਕੇ ਪਾਣੀ ਪੜਨੀ ਚਾਹੀਦੀ ਰੋਜ਼ ਜਿਵੇਂ ਅੰਮ੍ਰਿਤ ਨਹੀਂ ਛੱਕੇ ਉਹਨਾਂ ਜਰ ਬਾਣੀ ਤਾਂ ਫਾਇਦਾ ਹੀ ਨਹੀਂ ਕੋਈ ਪੜਨ ਦਾ ਬਸ ਕਿਆ ਸ਼ੁਕਰ ਹੋ ਜਾ ਸਾਰੀ ਤਿਆਰ ਚੱਲ ਤਾਂ ਬਹੁਤ ਛੇਤੀ ਬਣਦੇ ਨੇ
ਆ ਗਿਆ ਜੂਨ ਚ ਵਿੱਚ ਉਹ ਮਨਾਉਣਾ ਹੀ ਇਹਨਾਂ ਨੇ ਉਹ ਪੰਜਵੇਂ ਪਾਤਸ਼ਾਹ ਦਾ ਦੇ ਦਿਨ ਪਾਣੀ ਦੀਆਂ ਛਬੀਲਾਂ ਢਿੱਡ ਪਾੜਦੇ ਨੇ ਲੋਕਾਂ ਦਾ
ਹਾਂਜੀ
ਵੇਦ ਪੜੈ ਪੜ ਬਾਦ ਬਖਾਣੈ ਘਟ ਮਹਿ ਬ੍ਰਹਮ ਤਿਸ ਸ਼ਬਦੀ ਨਾ ਪਛਾਣੈ ਗੁਰਮੁਖੀ ਹੋਵੇ ਸੋ ਤਤ ਬਿਲੋਵੈ ਰਸਨਾ ਹਰ ਰਸ ਤਾਹਾ ਹੈ
ਦੇਖੋ ਉਦੋਂ ਵੇਦ ਪੜ੍ਹਦੇ ਸੀ ਵੇਦ ਪੜ੍ਹਨ ਦੀ ਗੱਲ ਕੀਤੀ ਹੈ ਉੱਥੇ ਤੀਜੇ ਪਾਸ਼ਾ ਨੇ ਵੀ ਵੇਦ ਪਾਠੀ ਸੀ ਵੇਦ ਪੜ੍ਹਦੇ ਸੀ ਲੋਕ ਚਰਚਾ ਵੀ ਕਰਦੇ ਸੀ ਉਹ ਚਰਚਾ ਦਾ ਵਿਚਾਰ ਨਹੀਂ ਕਰਦੇ ਵੇਦ ਦੀ ਵੇਦ ਪੜ੍ਹੈ ਪੜ ਬਾਦ ਬਖਾਣੈ ਉਹ ਪੜ੍ਹ ਕੇ ਬਾਦ ਵਿਵਾਦ ਚ ਪੈ ਜਾਂਦੇ ਵਿਦਵਾਨ ਏਦਾਂ ਹੀ ਕਰਦੇ ਹੁੰਦੇ ਪੜ੍ਹ ਬਾਦ ਬਖਾਣੈ ਬਾਦ ਵਿਵਾਦ ਕਰਦੇ ਨੇ ਬਖਿਆਨ ਜਦ ਕਰਦੇ ਨੇ ਵੇਦ ਦਾ ਇਹਨਾਂ ਦਾ ਬਾਦ ਵਿਵਾਦ ਹੈ ਆਪਣੀ ਆਪਣੀ ਬੁੱਧ ਅਨੁਸਾਰ ਕਰਦੇ ਨੇ ਵਿਚਾਰ ਕਰਨ ਤਾਂ ਇੱਕ ਮਤ ਹੋ ਜਾਣ ਵਿਚਾਰ ਤਾਂ ਕਰਦੇ ਹੀ ਪੜ੍ਹਦੇ ਨੇ ਸਾਰੇ ਵਿਦਵਾਨ ਬਣਦੇ ਹੁੰਦੇ ਨੇ ਉਹਨਾਂ ਵਾਲੀਆਂ ਆਦਤਾਂ ਨੇ ਉਹਨਾਂ ਵਾਲੇ ਸਾਰੇ ਇਹਨਾਂ ਦੇ ਦੀਨੇ ਆ ਸਭ ਕੁਝ ਉਹਨਾਂ ਵਾਲਾ ਹੀ ਹੈ ਉਹਨਾਂ ਵਾਲੀ ਉਹ ਡਿਕਸ਼ਨਰੀ ਹੈ ਉਹਨਾਂ ਵਾਲੀ ਉਹ ਪੜ੍ਹਾਈ ਹੈ ਉਹ ਪੰਡਿਤ ਦੇ ਡਿਕਸ਼ਨਰੀ ਨੂੰ ਮੰਨਦੇ ਨੇ ਵੇਦ ਪੜ੍ਹੇ ਪੜ ਬਾਦ ਬਖਾਣਾ ਕਟਨਾ ਬ੍ਰਹਮ ਸ਼ਬਦ ਨਾ ਪਛਾਣਾ ਫਿਰ ਤੇ ਜਿਹੜਾ ਬ੍ਰਹਮ ਹੈ ਉਹਨਾਂ ਸ਼ਬਦ ਨਾਲ ਨਹੀਂ ਪਛਾਣਿਆ ਅਗੁਰ ਉਪਦੇਸ਼ ਨਾਲ ਇਹ ਨਹੀਂ ਪਛਾਣਿਆ ਵੀ ਬ੍ਰਹਮ ਹਿਰਦੇ ਸ਼ਬਦ ਹੈ ਸ਼ਬਦ ਨਾ ਪਛਾਣਾ ਗੁਰਮੁਖ ਹੋਵੇ ਸੋ ਤਤ ਬਿਲੋਵੇ ਜੇ ਗੁਰਮੁਖੀ ਹੋਵੇ ਕੋਈ ਗੁਰਮੁਖੀ ਬੁੱਧੀ ਹੋਵੇ ਅਕਲ ਹੋਵੇ ਕੋਈ ਫਿਰ ਉਹ ਤਤ ਗਿਆਨ ਰੜਕੇ ਦੇ ਜੋ ਤਤ ਗਿਆਨ ਕੱਢੇ ਵੇਦ ਵਿੱਚੋਂ ਉਹ ਵੇਦ ਵਾਲੇ ਵੀ ਗੁਰਮੁਖੀ ਲਿਖੇ ਨੇ ਦੂਏ ਪੰਡਤ ਨੇ ਗੁਰਮੁਖ ਬਾਦ ਬਖਾਲ ਦਾ ਹੀ ਤਤ ਬੁਲਾਉਂਦਾ ਹੈ। ਆ ਜਿਹੜਾ ਵੇਦ ਪੜਨ ਵਾਲਾ ਵਿਦਵਾਨ ਹੈ, ਪੜਨ ਵਾਲੇ ਨੇ ਜਿਹੜੇ ਉਹ ਬਖਿਆਨ ਚੱਲ ਕਰਦੇ ਨੇ, ਉਹ ਚ ਬਾਦ ਬਵਾਦ ਹੈ, ਟੀਕਿਆ ਚ ਬਾਦ ਬਵਾਦ ਹੈ, ਸਭ ਉਹੀ ਹੈ, ਇੱਕੋ ਟੋਲਾ। ਗੁਰਮੁਖੀ ਹੋਵੇ ਸੋ ਤਤ ਬਲੋਵੇ, ਗੁਰਮੁਖ ਦੀ ਨਿਸ਼ਾਨੀ ਹੈ ਤਤ ਕੱਢ ਕੇ ਰੱਖੇ ਸਾਹਮਣੇ ਸਾਰਿਆਂ ਦੇ, ਰਿੜਕ ਕੇ ਤਤ ਦੱਸਦੇ ਰਸਨਾ ਹਰ ਰਸ ਤਾਹਾਂ ਹੈ। ਉਹਦਾ ਜਿਹੜਾ ਦਿੱਤਾ ਹੋਇਆ ਬੁੱਧੀ ਹੈ, ਉਹਦੇ ਚ ਰਸ ਬੁੱਧੀ ਹੈ, ਉਹ ਰਸਨਾ ਉਹਦੀ ਜਿਹੜੀ ਹੋਵੇ ਬੁੱਧੀ ਹੈ, ਉਹ ਰਸ ਤਾਹਾਂ ਹੈ, ਉੱਥੇ ਹੀ ਉਹਦੇ ਵਿੱਚ ਰਸ ਹੁੰਦਾ, ਉਹਦੀ ਗੱਲ ਦੇ ਵਿੱਚ ਹੀ ਰਸ ਤਾਹਾਂ ਹੁੰਦਾ। ਜੇ ਤਤ ਬਲੋਵੇ, ਤਤ ਦਾ ਹੀ ਰਸ ਹੈ ਆਉਣਾ ਗੱਲ ਚੋਂ। ਹਾਂਜੀ,
ਘਰੀ ਵੱਤ ਛੋੜੈ ਬਾਹਰ ਧਾਵੈ, ਮਨਮੁਖ ਅੰਧੇ ਸਵਾਦ ਨਾ ਪਾਵੇ, ਅੰਨ ਰਸ ਰਾਤੀ ਰਸਨਾ ਫੀਕੀ, ਬੋਲੇ ਹਰੀ ਰਸ ਮੂਲ ਨਾ ਤਾਹਾ ਹੈ।
ਵਸਤੂ ਜਿਹੜੀ ਖੋਜ ਚਾਹੀਦੀ ਉਹ ਤਾਂ ਹੁੰਦਾ ਰਹਿ ਹਿਰਦੇ ਵਿੱਚ, ਅੰਮ੍ਰਿਤ ਪ੍ਰਭ ਦਾ ਨਾਮ ਉਹ ਤਾਂ ਦੇਹੀ ਇਸ ਕਾ ਦੂਸਰਾ ਵਸਤੂ ਕਰਦੇ, ਅੰਦਰ ਛੱਡ ਕੇ ਬਾਹਰ ਖੋਜਦੇ ਫਿਰਦੇ ਨੇ, ਬਾਹਰ ਧਾਵੇ ਬਾਹਰ ਭੱਜੇ ਫਿਰਦੇ ਨੇ। ਮਨਮੁਖ ਅੰਧੇ ਸਾਧ ਨੂੰ ਪਾਵੇ, ਮਨਮੁਖ ਅੰਧੇ ਨੇ, ਇਸੇ ਕਰਕੇ ਇਹਨਾਂ ਨੂੰ ਵਸਤੂ ਦਾ ਸਵਾਦ ਹੀ ਨਹੀਂ ਆਇਆ, ਬ੍ਰਿਜੋ ਨਹੀਂ ਪਾ ਰਹੇ ਹੀ ਨਹੀਂ, ਅਖਰੀ ਗਿਆਨ ਚ ਨਹੀਂ ਆਇਆ, ਉਹ ਇਹ ਅੰਤਰ ਹੈ ਇਹਦੇ ਚ ਲੁਕਿਆ ਹੋਇਆ, ਉਹ ਤਾਂ ਖੋਜੇ ਤੇ ਮਿਲਦੀਆਂ। ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਬੂਝਿਆ, ਬੂਝਣ ਵਾਲੀ ਗੱਲ ਹੈ। ਮਨਮੁਖ ਅੰਧੇ ਸਵਾਦ ਨੂੰ ਪਾਵਣ, ਅੰਨ ਰਸ ਰਾਤੀ ਰਸਨਾ ਫਿੱਕੀ ਬੋਲਾ, ਹਰ ਰਸ ਮੂਲ ਨਾ ਤਾਹਾ ਹੈ। ਆ ਉੱਥੇ ਹਰ ਰਸ ਬਿਲਕੁਲ ਨਹੀਂ ਹੈ, ਫਿੱਕਾ ਬੋਲਦੀ ਹੈ, ਹੋਰ ਰਸਾਂ ਜਿਹੜੀ ਹੋਰ ਗਿਆਨਾਂ ਵਿੱਚ ਹੋਰ ਗ੍ਰੰਥਾਂ 'ਚ ਜਿਹੜੀਆਂ ਸਾਖੀਆਂ ਜਿਹੜੀਆਂ ਪ੍ਰਮਾਣ ਦੇ ਕੇ ਜਿਵੇਂ ਭਾਈ ਗੁਰਦਾਸ ਜੀ ਬਾਦ ਨੂੰ ਲਿਆ ਵੜਦੇ ਨੇ ਵਿੱਚ, ਉਹ ਉੱਥੇ ਹਰ ਰਸ ਨਹੀਂ ਰਹਿੰਦਾ, ਫਿਰ ਉਹ ਫਿੱਕਾ ਹੋ ਜਾਂਦਾ ਬੋਲ। ਜਦੋਂ ਅਸੀਂ ਹੋਰ ਗ੍ਰੰਥਾਂ ਦੇ ਪ੍ਰਮਾਣ ਲੈ ਕੇ ਗੁਰਬਾਣੀ ਨੂੰ ਗੁਰਬਾਣੀ ਜੋ ਨਹੀਂ ਜ਼ਿਆਦਾ ਅਰਥ ਹੁੰਦੇ, ਤਾਂ ਗੁਰਬਾਣੀ ਨੂੰ ਹੋਰ ਕਿਸੇ ਗ੍ਰੰਥ ਨਾਲ ਅਰਥਾਂ ਕੀ ਜਾਂਦੇ ਆ ਸਾਰਾ ਲੈ ਕੇ, ਉੱਥੇ ਬੋਲ ਫਿੱਕੇ ਹੋ ਜਾਂਦੇ, ਚਾਹੇ ਉਹ ਇਤਿਹਾਸ ਵੀ ਹੋਵੇ। ਹਾਂਜੀ,
ਮਨਮੁਖ ਦੇਹੀ ਭਰਮ ਪਧਾਰੋ, ਦੁਰਮਤੀ ਮਰੈ ਨਿਤ ਹੋਏ ਖੁਆਰੋ, ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਪਨੇ ਸੁਖ ਨਾ ਤਾਹਾ ਹੈ।
ਜਿਹੜੀ ਮਨਮੁਖ ਦਾ ਹਿਰਦਾ ਨਾ, ਦੇਹੀ ਹਿਰਦਾ, ਉੱਥੇ ਭਰਮ ਹੈ ਪਤੀ ਉਹਦਾ, ਉੱਥੇ ਜਿਹੜਾ ਭਰਮ ਹੈ ਨਾ ਵਧਿਆ ਹੋਇਆ, ਉਹੀ ਉਹਦਾ ਵਧਾਇਆ ਹੋਈ ਮਾਲਕ ਹੈ, ਉਹ ਸਾਰਾ ਭਰਮ ਹੈ ਭਰਮ ਉਹਦੇ ਅੰਦਰ, ਉਹ ਛਾਇਆ ਹੋਇਆ ਭਰਮ ਹੈ ਉਹਦੇ ਅੰਦਰ, ਉਹੀ ਪਧਾਰੋ ਹੈ ਉਹਦਾ। ਦੁਰਮਤ ਮਰੈ ਨਿਤ ਹੋਏ ਖੁਆਰੋ, ਉਹ ਨਿਤ ਮਰਦਾ ਖੁਆਰ ਹੁੰਦਾ। ਮਨਮੁਖ ਦੇ ਹੀ ਭਰਮ ਪਧਾਰੋ, ਮਨਮੁਖ ਦੇਹਣ ਦੇ ਵਿੱਚ ਭਰਮ ਪ੍ਰਧਾਨ ਹੁੰਦਾ, ਭਰਮ ਦੀ ਪ੍ਰਧਾਨਗੀ ਹੁੰਦੀ ਹੈ, ਭਰਮ ਦੇ ਮਸਤ ਹੁੰਦਾ, ਸਾਰਾ ਭਰਮ ਹੀ ਭਰਮ ਹੁੰਦਾ ਉਹਦੇ ਅੰਦਰ, ਭਰਮ ਜਾਲ ਚ ਫਸਿਆ ਹੁੰਦਾ। ਦੁਰਮਤ ਮਰੈ, ਉਹ ਦੁਰਮਤ ਆਈ ਇਹਨਾਂ ਦਾ ਮਰਨਾ ਹੀ ਆ, ਜਿਹੜੀ ਦੁਰਮਤ ਹੈ ਜਿਹੜੀ ਵਿੱਚ ਉਹਦੇ ਵਿੱਚ ਉਹਨਾਂ ਦਾ ਮਰਨਾ ਹੀ। ਨਿਤ ਹੋਏ ਖੁਆਰੋ, ਜਿੰਨਾ ਚਿਰ ਜਿਉਂਦੀ ਹੈ ਨਿਤ ਖੁਆਰ ਹੁੰਦੀ ਹੈ, ਆਖਰ ਉਹਦਾ ਐਂਡ ਮੌਤ ਹੈ। ਮਰੈ ਨਿਤ ਹੋਏ ਖੁਆਰੋ, ਖੁਆਰ ਹੋ ਕੇ ਮਰਦੀ। ਕਾਮ ਕ੍ਰੋਧ ਮਨ ਦੂਜੇ ਲਾਇਆ, ਜਿਹਨੇ ਕਾਮਨਾ ਇੱਛਾਵਾਂ ਔਰ ਕ੍ਰੋਧ ਦੇ ਵਿੱਚ ਮਨ ਦੂਜੇ ਪਾਸੇ ਮਾਇਆ ਵਾਸਤੇ ਲਾਇਆ ਹੋਇਆ ਹੈ, ਸੁਪਨੇ ਸੁੱਖ ਨਾ ਤਾਹਾ ਹੈ, ਉੱਥੇ ਤਾਂ ਸੁਪਨੇ ਵਿੱਚ ਵੀ ਸੁੱਖ ਨਹੀਂ ਹੈਗਾ। ਉਹ ਤਾਂ ਐਵੇਂ ਕਹੀ ਜਾਂਦੇ ਨੇ ਅਸੀਂ ਬੜੇ ਸੁਖੀ ਹਾਂ, ਪਾਰਾਂ ਕਈ ਕਈ ਨੇ, ਕੋਠੀਆਂ ਵੀ ਨੇ, ਸਭ ਕੁਛ ਹੈ, ਮਾਇਆ ਬੜੀ ਹੈ ਪਰ ਸੁੱਖ ਨਹੀਂ ਹੈਗਾ। ਸੁਪਨੇ ਚ ਵੀ ਨਹੀਂ, ਉਹਨਾਂ ਦਾ ਸੁਪਨਾ ਵੀ ਨਹੀਂ ਆਉਂਦਾ ਸੁੱਖ ਦਾ, ਇਹ ਗੱਲ ਗੁਰਬਾਣੀ ਮੰਨਦੀ ਹੈ। ਹਾਂਜੀ,
ਕੰਚਨ ਦੇਹੀ ਸ਼ਬਦ ਪਧਾਰੋ, ਅਨ ਦਿਨ ਭੋਗ ਭੋਗੇ ਹਰ ਸਿਉ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੂਝ ਸਮਾਹਾ ਹੈ।
ਜਿਹੜੀ ਕੰਚਨ ਦੇਹੀ ਹੈ, ਪੱਕੀ ਦੇਹੀ ਹੈ, ਸੋਨੇ ਦੇ ਰੰਗ ਦੀ ਦੇਹੀ ਹੈ, ਉੱਥੇ ਸ਼ਬਦ ਪਧਾਰੋ ਹੈ, ਉੱਥੇ ਸ਼ਬਦ ਦਾ ਪ੍ਰਕਾਸ਼ ਹੈ, ਉੱਥੇ ਹੁਕਮ ਵਰਤਦਾ ਹੈ, ਭਾਣਾ ਮੰਨਿਆ ਜਾਂਦਾ, ਹੁਕਮ ਪ੍ਰਗਟ ਹੈ ਉੱਥੇ। ਸ਼ਬਦ ਪਧਾਰੋ, ਅੰਦਰ ਭੋਗ ਭੋਗ ਹਰ ਸਿਉ ਪਿਆਰੋ, ਉੱਥੇ ਅੰਦਰ ਭੋਗ ਅੰਦਰ ਪ੍ਰਸ਼ਾਦ ਵਰਤਦਾ, ਲੰਗਰ ਚੱਲਦਾ ਸ਼ਬਦ ਦਾ, ਭੋਗ ਭੋਗ ਹਰ ਸਿਉ ਪਿਆਰੋ, ਹਰ ਸਿਉ ਪਿਆਰ ਬੁੱਧੀ ਦਾ ਇੱਕ ਮਿਕ ਨੇ, ਲੰਗਰ ਚੱਲਦਾ ਸ਼ਬਦ ਦਾ, ਮੈਂ ਲਾਂ ਅੰਦਰ ਖੈਰ ਮਹਲ ਪਾਏ ਪਾਣਾ ਬੁੱਝ ਸਮਾਹਾ ਹੈ। ਮਹਿਲਾ ਦੇ ਅੰਦਰ ਜਿਹੜਾ ਆਪਣਾ ਪ੍ਰਾਪਤ ਕਰਦਾ ਹੈ ਫਿਰ ਉਹ ਮਹਲ ਪਾਏ, ਮਹਲ ਜਿਹੜਾ ਹਿੱਲਦਾ ਨਹੀਂ, ਇੱਥੇ ਇੱਕ ਵਚਨ ਮਹਲ ਪਾਏ, ਉਹ ਪਾ ਲਿਆ ਮਹਿਲਾ ਦੇ ਵਿੱਚ ਜਿਹੜਾ ਅਥਿਰ ਹੈ ਆਪਣਾ ਨਾਰਾਇਣ ਦੀ ਪ੍ਰਾਪਤੀ ਹੋ ਗਈ ਅੰਦਰੋਂ ਹੀ। ਮਹਿਲਾ ਅੰਦਰ ਕੈਦ ਮਹਿਲ ਪਾਏ, ਆਪ ਅਡੋਲ ਹੈ, ਅਡੋਲ ਪਾਏ, ਅਡੋਲ ਪਾ ਲਿਆ ਉਹ ਪਾਏ ਪਾਣਾ ਬੂਝ ਸਮਾਹ ਹੈ, ਉਹਦੇ ਪਾਣੇ ਨੂੰ ਬੁਝ ਕੇ ਪਾਣੇ ਚ ਸਮਾ ਗਏ।
ਮਹਿਲਾ ਅੰਦਰ ਗੈਰ ਮਹਿਲ ਪਾਏ, ਗੈਰ ਮਹਿਲ ਦਾ ਕੀ ਭਾਵ ਬਣਿਆ ਫਿਰ?
ਜਿਹੜਾ ਹਿਲਦਾ ਨਹੀਂ ਹੈ, ਜੇ ਮਹਿਲ ਪਾਉਂਦਾ ਤਾਂ ਮਹਿਲ ਦੇ ਅੰਦਰ ਰਹਿਣ ਵਾਲੇ ਨੂੰ ਪਾਇਆ। ਹੁਣ ਮਹਿਲ ਪਾਉਣ ਨਾਲ ਤਾਂ ਮਹਿਲ ਦੇ ਅੰਦਰ ਲਗਾਈਦਾ ਸੀ, ਹੁਣ
ਆਪਣੇ ਮਹਿਲ ਦੇ ਅੰਦਰ ਪਾਇਆ,
ਸਾਰੇ ਦੇ ਅੰਦਰ ਦਿਖਾਣ ਲੱਗ ਜਾਂਦਾ ਨਾ, ਕੋਈ ਗੱਲ ਹੈ ਉਹ ਜਦ ਪਾਇਆ ਤਾਂ ਸਾਰਿਆਂ ਦੇ ਅੰਦਰ ਦੇਖ ਗਿਆ ਇਕੱਠਾ ਹੀ।
ਗੈਰ ਦਾ ਮਤਲਬ ਕੀ ਹੁੰਦਾ?
ਦੂਜੇ ਗੈਰ ਮਹਿਲ ਸਾਰੀ ਮਹਿਲ ਪਾ ਲੈ ਨਾ।
ਅੱਛਾ, ਗੈਰ ਦਾ ਮਤਲਬ ਸਾਰੇ ਬਣਦਾ,
ਦੂਜੇ ਦਾ ਗੈਰ ਦਾ ਆਪਣਾ ਨਾ ਹੋਵੇ ਜਿਹੜਾ।
ਮਹਿਲਾ ਅੰਦਰ ਗੈਰ ਮਹਿਲ ਪਾਈ,
ਆਪਣੇ ਮਹਿਲ ਦੇ ਅੰਦਰ ਚਲਾ ਗਿਆ ਫਿਰ ਸਾਰਿਆਂ ਦੇ ਮਹਿਲ ਦੇਖ ਲੈ।
ਠੀਕ ਹੈ, ਪਾਣਾ ਬੂਝ ਸਮਾਹਾ ਹੈ।
ਹਾਂਜੀ,
ਆਪੇ ਦੇਵੇ ਦੇਵਨ ਹਾਰਾ, ਇਸ ਆਗੇ ਨਹੀਂ ਕਿਸੇ ਕਾ ਚਾਰਾ, ਆਪੇ ਬਖਸ਼ੇ ਸ਼ਬਦੀ ਮਿਲਾਏ, ਇਸ ਦਾ ਸ਼ਬਦ ਅਥਾਹਾ ਹੈ।
ਦੇਵਨ ਹਾਰਾ ਸਭ ਕੁਝ ਦਾਤ ਆਪੇ ਨਾਮ ਦੀ ਦਾਤ ਵੀ ਦਿੰਦਾ, ਸਾਰੀਆਂ ਦਾਤਾਂ ਆਪੇ ਹੀ ਦੇ ਰਿਹਾ। ਇਸ ਆਗੇ ਨਹੀਂ ਕਿਸੇ ਕਾ ਚਾਰਾ, ਉਹਦੇ ਅੰਦਰ ਕੋਈ ਕਿਸੇ ਦਾ ਚਾਰਾ ਨਹੀਂ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ ਕਿਸੇ ਦਾ, ਉਹ ਤੇ ਕੋਈ ਜ਼ਬਰਦਸਤੀ ਕੋਈ ਚੀਜ਼ ਲੈ ਲਵੇ, ਉਹਨੂੰ ਡਰਾ ਕੇ ਲੈ ਲਵੇ, ਹੋ ਕੇ ਲੈ ਲਵੇ, ਨਹੀਂ ਲੈ ਸਕਦਾ ਉਹਦੇ ਅੰਦਰ ਕੋਈ ਚਾਰਾ ਨਹੀਂ ਕਿਸੇ ਦਾ, ਆਪਣੀ ਮਰਜ਼ੀ ਨੂੰ ਹੀ ਦੇ ਦਿੰਦਾ ਸਭ ਨੂੰ। ਆਪੇ ਬਖਸ਼ੇ ਸ਼ਬਦ ਮਿਲਾਏ, ਜਦ ਆਪੇ ਬਖਸ਼ ਦਿੰਦਾ ਤਾਂ ਸ਼ਬਦ ਨੂੰ ਮਿਲਾ ਦਿੰਦਾ ਆਪਣੇ ਨੂੰ, ਤਾਂ ਸੁਣਦਾ ਸ਼ਬਦ, ਜਿੰਨਾ ਚਿਰ ਉਹ ਬਖਸ਼ਿਸ਼ ਨਹੀਂ ਕਰਦਾ ਸ਼ਬਦ ਨਹੀਂ ਸੁਣਦਾ, ਉੱਥੇ ਹੀ ਹੁੰਦਾ ਸਾਰੇ ਸ਼ਬਦ ਵਿਆਪਤ ਇੱਥੇ ਸੁਣਦਾ, ਹੋਰ ਕੋਈ ਜਿੱਥੇ ਬਖਸ਼ਿਸ਼ ਹੈ, ਕਿਰਪਾਲੇ ਨੂੰ ਸੁਣਦਾ, ਦੂਏ ਨੂੰ ਨਹੀਂ ਸੁਣਦਾ। ਆਪੇ ਬਖਸ਼ੇ ਸ਼ਬਦ ਮਿਲਾਏ, ਜਿਸ ਦਾ ਸ਼ਬਦ ਅਥਾਹ ਹੈ, ਹਾਲਾਂਕਿ ਉਹਦਾ ਸ਼ਬਦ ਅਥਾਹ ਹੈ, ਸਾਰੇ ਲੋਕਾਂ ਚ ਉਹਦਾ ਸ਼ਬਦ ਉਹ ਜਗ੍ਹਾ ਨਹੀਂ ਹੈ, ਪਰ ਵਿਆਪੀ ਸ਼ਬਦ ਅਥਾਹ ਸ਼ਬਦ, ਅਥਾਹ ਉਹ ਹੈ ਜਿਹੜਾ ਕਿਤੇ ਵੀ ਸੁਣ ਸਕਦਾ, ਇਹ ਰੇਂਜ ਅਨਲਿਮਿਟਿਡ ਹੈ, ਸੁਣ ਦੀ ਰੇਂਜ ਅਨਲਿਮਿਟਿਡ ਹੈ, ਹਰ ਜਗ੍ਹਾ ਸੁਣ ਜਾਂਦਾ, ਅਥਾਹ ਰੇਂਜ ਹੈ ਉਹਦੀ, ਪਰ ਸੁਣਦਾ ਉਹਨੂੰ ਐਂ ਜੀ ਤਾਂ ਕਿਰਪਾ ਹੁੰਦੀ ਹੈ, ਸਾਰਿਆਂ ਨੂੰ ਨਹੀਂ ਸੁਣਦਾ। ਹਾਂਜੀ,
ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰੀ ਪਾਇਆ, ਹਰ ਜਪ ਜਾਪ ਸਮਾਹਾ ਹੈ।
ਜਿਉ ਵੀ ਔਰ ਪਿੰਡ ਵੀ ਸਾਰਿਆਂ ਦਾ ਹੀ, ਇਹ ਸਭ ਉਹਦਾ ਹੀ ਹੈ। ਤਿਸ ਕੇਰਾ, ਜਿਉ ਪਿੰਡ ਸਭ ਹੈ ਤਿਸ ਕੇਰਾ, ਆਪੇ ਬਖਸ਼ੇ ਸ਼ਬਦ ਮਿਲਾਏ, ਜਿਉ ਔਰ ਪਿੰਡ ਸਾਰਾ ਹੀ ਉਹਦਾ, ਤਿਸ ਕੇਰਾ ਹੈ, ਇਸਦਾ ਹੈ। ਸਾਚਾ ਸਾਹਿਬ ਠਾਕੁਰ ਮੇਰਾ, ਆਪਣੇ ਠਾਕੁਰ ਦੀ ਗੱਲ ਹੈ, ਜਿਉ ਪਿੰਡ ਸਭ ਤੇਰਾ ਜਿਹਨੂੰ ਕਿਹਾ, ਮੇਰਾ ਜਿਹੜਾ ਠਾਕੁਰ ਹੈ ਸਾਹਿਬ ਹੈ ਉਹ ਸੱਚਾ ਹੈ, ਇਸ ਕਰਕੇ ਜਿਹੜਾ ਮੇਰਾ ਪਿੰਡ ਦਾ ਸਰੀਰ ਹੈ ਜਿਉ ਹੈ ਮੇਰਾ, ਇਹ ਉਹਦਾ ਸੱਚਾ, ਇਸ ਕਰਕੇ ਸਦਾ ਰਹਿਣ ਵਾਲਾ। ਨਾਨਕ ਗੁਰਬਾਣੀ ਹਰ ਪਾਇਆ, ਨਾਨਕ ਕਹਿੰਦਾ ਗੁਰਬਾਣੀ ਹੈ ਜਿਹੜੀ, ਦੇਖੋ ਤਾਂ ਸਿੱਧੀ ਗੁਰਬਾਣੀ ਲਿਖਤੀ, ਗੁਰਬਾਣੀ ਹਰ ਪਾਇਆ, ਆ ਜਿਹੜੀ ਗੁਰਬਾਣੀ ਹੈ ਸਤਗੁਰ ਦੀ ਬਾਣੀ ਹੈ ਬੋਲ ਲੈ, ਇਹਦੇ ਨਾਲ ਹਰੀ ਤੱਕ ਤੇਰੀ ਪਹੁੰਚ ਹੋ ਗਈ, ਮੈਂ ਹਰ ਤੱਕ ਮੇਰੀ ਧਿਆਨ ਪੁੱਜ ਗਿਆ, ਹਰ ਨਾਲ ਮੇਰਾ ਧਿਆਨ ਜੁੜ ਗਿਆ, ਹਰ ਜਪ ਜਪ ਸਮਾਹਾ ਹੈ, ਫਿਰ ਜਦ ਹਰ ਪਾਇਆ ਹਰ ਸਮਝ ਲਿਆ, ਫਿਰ ਹਰ ਜਪਿਆ, ਉਸ ਜਾਪ ਨਾਲ ਸਮਾਇਆ ਹਰ ਦੇ ਵਿੱਚ, ਹਰੀ ਜਪ ਜਾਪ, ਹਰੀ ਦਾ ਜਾਪ ਜਪ ਕੇ ਹੀ ਸਮਾਹਾ, ਹਰੀ ਦੇ ਗੁਣਾਂ ਨੂੰ ਜਪਣ, ਹਰੀ ਦਾ ਜਾਪ ਜਪਣ, ਗੁਣ ਕਹਿ ਗੁਣੀ ਸਵਾ ਬਣਿਆ, ਗੁਣ ਜਪਣਾ, ਗੁਣਾਂ ਨੂੰ ਸਮਝਣਾ, ਗੁਣਾਂ ਦਾ ਗਾਇਨ ਕਰਨਾ, ਤਾਂ ਗੁਣਾਂ ਦੇ ਵਿੱਚ ਸਮਾਇਆ ਜਾ ਸਕਦਾ ਹੈ। ਗੁਣ ਕਹਿ ਗੁਣੀ ਸਮਾ ਬਣਿਆ, ਗੁਣਾਂ ਦਾ ਉਚਾਰਨ ਕਰਕੇ ਜਿਹਦੇ ਗੁਣ ਨੇ ਉਹਦੇ ਵਿੱਚ ਸਮਾ ਜਾਣਾ।
ਇਹ ਨਾਨਕ ਗੁਰਬਾਣੀ ਹਰੀ ਪਾਇਆ ਕਹਿਣ ਦਾ ਭਾਵ ਹੈ ਕਿ ਗੁਰਬਾਣੀ ਦੇ ਥਰੂ ਹਰੀ ਕਿਵੇਂ ਪਾਉਣਾ, ਪਹਿਲਾਂ ਹਰੀ ਨੂੰ ਜਪਿਆ ਗੁਰਬਾਣੀ ਚੋਂ, ਫਿਰ ਜਪ ਤੋਂ ਜਾਪ ਬਣਾਇਆ ਉਹਦਾ, ਜਪ ਤੋਂ ਜਾਪ ਵਿਚ ਉਹ ਚਾਨਣਾ ਹੋ ਗਿਆ ਅੰਦਰ, ਹਾਂਜੀ ਚਲੋ ਜਾਪ ਕੀਤਾ, ਜਪ ਤੋਂ
ਜਾਪ ਅਜਾਬਾ ਜਾਪ ਬਣ ਗਿਆ।
ਹਾਂ ਹੁਣ ਦਸਮ ਪਾਤਸ਼ਾਹ ਨੇ ਜਾਪ ਸਾਹਿਬ ਲਿਖਿਆ ਪੂਰਨ ਬ੍ਰਹਮ ਸੀਗੇ, ਜਪ ਤੋਂ ਜਾਪ ਦੀ ਅਵਸਥਾ ਹੋ ਗਈ, ਜਾਪ ਕੇ ਪੂਰਨ ਬ੍ਰਹਮ ਹੋ ਕੇ ਸ਼ਬਦ ਸਮਾ ਗਏ, ਹਾਂਜੀ
ਜਪ ਕੇ ਜਾਪ ਬਣ ਕੇ ਸਮਾ ਹੋ।
ਇਥੋਂ ਤਾਂ ਸਾਫ਼ ਪਤਾ ਲੱਗਦਾ ਵੀ ਜਿੰਨੇ ਸਾਡੇ ਮਹੱਲੇ ਹੋਏ ਹੈ ਚਾਹੇ ਗੁਰੂ ਨਾਨਕ ਸਾਹਿਬ ਹੋਏ, ਉਹਨਾਂ ਨੇ ਗੁਰਬਾਣੀ ਪੜ੍ਹੀ ਹੈ ਪਹਿਲਾਂ,
ਪੜ੍ਹੀ ਹੈ, ਸਮਝੀ ਹੈ, ਵਿਚਾਰੀ ਹੈ, ਪਾਤਸ਼ਾਹ ਨੇ ਲਿਖੇ ਦਿੱਤਾ ਸੋਧਤ ਤੱਤ ਵਿਚਾਰਿਓ,
ਕੇਵਲ ਗੁਰਬਾਣੀ ਸਾਧਨ ਹੈ ਜਿਹੜਾ ਤੁਹਾਨੂੰ ਪੂਰਨ ਬ੍ਰਹਮ ਕਰ,
ਇਹਦੇ ਬਿਨਾਂ ਕੁਛ ਨਹੀਂ ਹੋ ਸਾਧਨ, ਕੋਈ ਧਰਮ ਕੋਈ ਹੋਰ ਸਾਧਨ ਨਹੀਂ। ਹਾਂ ਵੇਦ ਵਿੱਚ ਸੀਗਾ, ਉਹ ਜਿਹੜੇ ਜਾਣਦੇ ਨੇ ਉਹ ਭਾਸ਼ਾ ਉੱਥੋਂ ਦਾ ਬਣਦੇ, ਉਹ ਵੀ ਪੋਥੀਆਂ ਹੈ ਜਿਹੜੀਆਂ ਕਬੀਰ ਨੇ ਪੜ੍ਹੀਆਂ, ਉਹ ਨੌ ਸਾਰੇ ਦਾ ਹੀ ਗੁਰਬਾਣੀ ਹੋਈ ਹੈ, ਉਹਦਾ ਇੱਕੋ ਹੀ ਹੈ ਉਹ ਤਾਂ।
ਠੀਕ ਹੈ ਜੀ, ਇੱਥੇ ਮਾਰੂ ਮਹੱਲਾ ਤੀਸਰਾ ਦੇ 14ਵੇਂ ਸੋਲੇ ਦੀ ਸਮਾਪਤੀ ਹੈ ਜੀ।